ਪਰਮ ਸਨਮਾਨ ਯੋਗ ਸਤਿਕਾਰ ਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਏ ਗੁਰੂ ਰੰਗ ਤਿਰੰਗੀ ਹੋਏ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਾਰੇ ਪਰਸਦੇ ਹੋ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੀ ਕੇ ਪਾਪ ਜਨਮਾਂਤਰ ਕੇ ਪੌਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ। ਇਤਨਾ ਵੱਡਾ ਮਹਾਤਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦਾ। ਤੋ ਜਿੱਥੇ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ ਪਰਸਦੇ ਹੋ, ਉੱਥੇ ਨਾਲ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰ ਰਹੇ। ਮਹਾਰਿਸ਼ੀ ਵਾਲਮੀਕ ਜੀ ਨੇ ਇਹ ਬਚਨ ਲਿਖੇ ਹਨ ਆਪਣੇ ਧਰਮ ਗ੍ਰੰਥ ਵਿੱਚ ਕਿ ਜਿਹੜੇ ਆਪਣੇ ਮਾਲਕ ਦੀ ਆਪਣੇ ਇਸ਼ਟ ਦੀ ਕਥਾ ਸੁਣਦੇ ਹਨ, ਗੁਰੂ ਸਾਹਿਬ ਦੀ ਆਪਣੇ ਇਸ਼ਟ ਗੁਰਦੇਵ ਦੀ ਕਥਾ ਸੁਣਨ ਵਾਲੇ ਆਪਣੀਆਂ ਇੱਕੀ ਖੁੱਲਾਂ ਤਾਰ ਲੈਂਦੇ ਹਨ। ਤੋ ਗੁਰੂ ਸਾਹਿਬ ਦੀ ਕਥਾ ਸੁਣਨ ਦਾ ਬੜਾ ਵੱਡਾ ਮਹਾਤਮ ਹੈ। ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿਦਵਾਨ ਹਨ। ਲੋਹਗੜ੍ਹ ਕਿਲ੍ਹੇ ਵਿੱਚ ਰਾਤ ਦਾ ਸਮਾਂ ਹੈ। ਭਾਈ ਨਾਹਰ ਸਿੰਘ ਤੇ ਭਾਈ ਸ਼ੇਰ ਸਿੰਘ ਨੇ ਗੁਰਮਤਾ ਕੀਤਾ ਹੈ ਕਿ ਦੁਸ਼ਮਣ ਦਲ ਦਾ ਡੇਰਾ ਬਿਲਕੁਲ ਸਾਡੇ ਨੇੜੇ ਹੈ, ਇਹਨਾਂ ਦਾ ਮੋਰਚਾ ਸਾਡੇ ਵੱਲ ਵੱਧਦਾ ਆ ਰਿਹਾ। ਅੱਜ ਰਾਤ ਦਾ ਹਨੇਰੀ ਰਾਤ ਹੈ ਤੇ ਦੁਸ਼ਮਣ ਬੇਫਿਕਰ ਹੋ ਕੇ ਮੋਰਚਿਆਂ ਚ ਸੁੱਤਾ ਪਿਆ ਤੇ ਆਪਾਂ ਨੂੰ ਅੱਜ ਰਾਤ ਹਮਲਾ ਕਰਕੇ ਇਹਨਾਂ ਦਾ ਡੇਰਾ ਦੂਰ ਕਰ ਦੇਣਾ ਚਾਹੀਦਾ ਹੈ। ਭਾਈ ਨਾਹਰ ਸਿੰਘ ਨੇ ਆਖਿਆ, ਭਾਈ ਸ਼ੇਰ ਸਿੰਘ ਜੀ, ਕਲਗੀਧਰ ਦੀ ਆਗਿਆ ਨਹੀਂ ਲੈ ਸਕਦੇ, ਇਸ ਵੇਲੇ ਰਾਤ ਦਾ ਸਮਾਂ, ਸਤਿਗੁਰੂ ਬਿਰਾਜੇ ਹਨ। ਭਾਈ ਸ਼ੇਰ ਸਿੰਘ ਕਹਿਣ ਲੱਗੇ, ਗੁਰੂ ਸਾਹਿਬ ਦੀ ਤਾਂ ਆਗਿਆ ਹੈ ਕਿ ਜਦੋਂ ਦਾ ਲੱਗੇ ਦੁਸ਼ਮਣ ਨੂੰ ਮਾਰੋ ਤੇ ਆਪਣਾ ਆਪ ਬਚਾਓ। ਤੇ ਹੁਣ ਬੜਾ ਵਧੀਆ ਦਾਅ ਹੈ, ਸਤਿਗੁਰਾਂ ਨੂੰ ਪੁੱਛਦਿਆਂ ਸਵੇਰੇ ਦਿਨ ਚੜ੍ਹਦਿਆਂ ਪੁੱਛ ਸਕਦੇ ਹਾਂ, ਹੋ ਸਕਦਾ ਏਦਾਂ ਦਾ ਸਮਾਂ ਆਪਾਂ ਨੂੰ ਦੁਬਾਰਾ ਨਾ ਮਿਲੇ। ਗੁਰਮਤਾ ਕਰਕੇ ਦੋਨਾਂ ਸਿੰਘਾਂ ਨੇ ਬਾਕੀ ਨਾਲ ਦੇ ਸਿੰਘਾਂ ਨੂੰ ਨਾਲ ਲਿਆ, ਲੋਹਗੜ ਕਿਲ੍ਹੇ ਦੇ ਦਰਵਾਜ਼ੇ ਨੂੰ ਖੋਲ ਕੇ ਬਾਹਰ ਨਿਕਲੇ, ਵੈਰੀ ਦਲ ਦੇ ਮੋਰਚੇ ਤੇ ਹਮਲਾ ਕੀਤਾ। ਇਹੋ ਜਿਹੀ ਤਲਵਾਰ ਚੱਲੀ ਕਿ ਅੱਧੀ ਘੜੀ ਦੇ ਵਿੱਚ ਹੀ ਖਾਲਸੇ ਨੇ 70 ਵਿਛਾ ਦਿੱਤੇ ਔਰ ਇੱਕਦਮ ਵਾਪਸ ਪਰਤੇ। ਜਿਹੜੇ ਤੁਰਕਾਂ ਦੀਆਂ ਫੌਜਾਂ ਪਿੱਛੇ ਸਨ, ਉਹ ਵੀ ਅੱਗੇ ਵਧੇ, ਲੜਾਈ ਦਾ ਨਾਂ ਸੁਣ ਕੇ ਆਪਸ ਵਿੱਚ ਇੱਕ ਦੂਜੇ ਨੂੰ ਕੱਟ ਵੱਢ ਕੇ ਮਾਰਨ ਲੱਗੇ। ਇੱਧਰ ਸਤਿਗੁਰੂ ਜੀ ਮਹਿਲਾਂ ਚ ਬਿਰਾਜਮਾਨ। ਗੁਰਦੇਵ ਜੀ ਇੱਕਦਮ ਉੱਠੇ, ਪੁੱਛਿਆ ਇਹ ਆਵਾਜ਼ ਕਿੱਥੋਂ ਆਉਂਦੀ ਹੈ? ਤਾਂ ਲੋਹਗੜ੍ਹ ਕਿਲ੍ਹੇ ਚੋਂ ਭਾਈ ਜਵਾਹਰ ਸਿੰਘ ਨੇ ਆ ਕੇ ਦੱਸਿਆ, ਮਹਾਰਾਜ ਜੀ, ਆਪ ਜੀ ਦੇ ਖਾਲਸੇ ਨੇ ਆਪ ਜੀ ਦੀ ਕਿਰਪਾ ਨਾਲ ਫਤਿਹ ਪ੍ਰਾਪਤ ਕੀਤੀ ਹੈ। ਮਹਾਰਾਜ ਬੜੇ ਪ੍ਰਸੰਨ ਹੋਏ। ਭਾਈ ਨਾਹਰ ਸਿੰਘ ਸ਼ੇਰ ਸਿੰਘ ਨੂੰ ਕੋਲ ਸੱਦ ਕੇ ਆਖਿਆ, ਸ਼ਾਬਾਸ਼ ਹੈ ਔਰ ਨਾਲੇ ਗੁਰੂ ਘਰੋਂ ਸਿਰੇ ਪਾਓ ਬਖਸ਼ੇ ਕਿ ਤੁਸੀਂ ਇਹ ਬਹੁਤ ਬਹਾਦਰੀ ਦਾ ਕਾਰਜ ਕੀਤਾ ਹੈ। ਏਦਾਂ ਹੀ ਦੁਸ਼ਮਣ ਨੂੰ ਮਾਰਦੇ ਚਲੇ ਜਾਣਾ, ਜਦੋਂ ਦਾ ਲੱਗੇ ਦੁਸ਼ਮਣ ਦਾ ਸੋਧਾ ਲਾਉਂਦੇ ਚਲੇ ਜਾਣਾ, ਇਹ ਮਰਿਆਦਾ ਖਾਲਸੇ ਪੰਥ ਨੇ ਰੱਖਣੀ ਹੈ। ਉਹ ਦਿਨ ਦੂਰ ਨਹੀਂ ਹਨ ਖਾਲਸਾ ਜੀ ਜਦੋਂ ਇਹ ਪਹਾੜੀ ਰਾਜੇ ਤੁਹਾਡਾ ਹਾਲਾ ਭਰਿਆ ਕਰਨਗੇ, ਇਹਨਾਂ ਤੁਰਕਾਂ ਦਾ ਕੋਈ ਨਿਗਾਰ ਬੰਦ ਨਹੀਂ ਰਹੇਗਾ, ਖਾਲਸੇ ਪੰਥ ਦਾ ਰਾਜ ਹੋਵੇਗਾ, ਖਾਲਸੇ ਪੰਥ ਦਾ ਬੋਲਬਾਲਾ ਹੋਵੇਗਾ। ਇਹ ਬਚਨ ਸਤਿਗੁਰੂ ਜੀ ਦੇ ਖਾਲਸੇ ਪ੍ਰਤੀ ਕੀਤੇ ਹਨ। ਆਓ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਸ਼ੇਰ ਸਿੰਘ ਜੋਧਾ ਮਹਾਨ, ਨਾਹਰ ਸਿੰਘ ਤੇ ਆਦ।
ਭਾਈ ਸ਼ੇਰ ਸਿੰਘ ਜੀ ਔਰ ਭਾਈ ਨਾਹਰ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਬੜੇ ਬੜੇ ਯੋਧੇ, ਭਾਈ ਲਾਲ ਸਿੰਘ ਜੀ ਵਰਗੇ, ਜੋ ਲੋਹਗੜ੍ਹ ਕਿਲ੍ਹੇ ਦੇ ਵਿੱਚ ਲੜ ਕੇ ਫਤਿਹ ਪ੍ਰਾਪਤ ਕਰਕੇ ਆਏ ਹਨ, ਦੁਸ਼ਮਣ ਦਲ ਦਾ ਮੋਰਚਾ ਅੱਜ ਰਾਤ ਨੂੰ ਫਤਿਹ ਕਰਕੇ ਆਏ ਹਨ, ਉਹਨਾਂ ਸਾਰੇ ਸਿੰਘਾਂ ਤੇ ਕਲਗੀਧਰ ਜੀ ਨੇ ਖੁਸ਼ੀਆਂ ਕੀਤੀਆਂ, ਸਾਰਿਆਂ ਤੇ ਸਤਿਗੁਰਾਂ ਨੇ ਵੱਡੀ ਭਾਰੀ ਪ੍ਰਸੰਨਤਾ ਕੀਤੀ ਹੈ।
ਸਭਨ ਸਿੰਘ ਮਨ ਕਾਮਨਾ ਦਈ ਕਰੇ ਅਹਿਲਾਦ।
ਸਾਰੇ ਸਿੰਘਾਂ ਦੀ ਮਨੋਕਾਮਨਾ ਸਤਿਗੁਰਾਂ ਨੇ ਪੂਰੀ ਕੀਤੀ ਹੈ ਔਰ ਸਾਰਿਆਂ ਤੇ ਸਤਿਗੁਰੂ ਜੀ ਨੇ ਰਹਿਮਤ ਕਰਕੇ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕੀਤੇ ਹਨ।
ਲਲਿਤ ਪਦ ਛੰਦ ਦੇਵਨ ਕੋਪੀ ਦੁਰਲਭ ਦੀਰਗ।
ਕਹਿੰਦੇ ਦੇਵਤਿਆਂ ਨੂੰ ਵੀ ਜਿਹੜੀ ਪਦਵੀ ਦੁਰਲਭ ਹੈ, ਦੇਵਨ ਕੋ ਵੀ ਦੁਰਲਭ ਦੀਰਗ, ਕਹਿੰਦੇ ਦੇਵਤਿਆਂ ਨੂੰ ਵੀ ਜਿਹੜੀ ਅਵਸਥਾ ਦੁਰਲਭ ਹੈ ਪ੍ਰਾਪਤ ਨਹੀਂ ਹੁੰਦੇ।
ਚਾਰ ਪਦਾਰਥ ਦੀਨੇ,
ਸਤਿਗੁਰੂ ਕਲਗੀਧਰ ਜੀ ਨੇ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਕਸ਼ ਇਹ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਬਖਸ਼ ਕੇ ਨਿਵਾਜਿਆ ਹੈ।
ਅੰਤ ਸਮੇਂ ਦਾ ਅਪਨ ਸਮੀਪਾ,
ਇੱਥੇ ਹੀ ਬਸ ਨਹੀਂ, ਅੰਤਮ ਸਮੇਂ ਜਦੋਂ ਉਹ ਸਿੱਖ ਸਰੀਰ ਤਿਆਗ ਕੇ ਜਾਣਗੇ ਤਾਂ ਅੰਤਮ ਸਮੇਂ ਵੀ ਉਹਨਾਂ ਨੂੰ ਆਪਣੀ ਸਮੀਪ ਮੁਕਤੀ ਦਾ ਆਨੰਦ ਸਤਿਗੁਰੂ ਜੀ ਨੇ ਬਖਸ਼ਿਆ, ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਨੇ ਥਾਂ ਬਖਸ਼ਿਆ ਹੈ।
ਮਹਾ ਕਿਰਤਾਰਥ ਕੀਨੇ,
ਗੁਰਦੇਵ ਨੇ ਆਪਣੇ ਸਿੱਖਾਂ ਨੂੰ ਆਪਣੇ ਸਿੰਘਾਂ ਨੂੰ ਮਹਾਨ ਕਿਰਤਾਰਥ ਕੀਤਾ ਹੈ, ਉਹਨਾਂ ਦਾ ਲੋਕ ਪਰਲੋਕ ਸਵਾਰ ਦਿੱਤਾ ਹੈ, ਜੀਵਨ ਸਕਾਰਥਾ ਕਰ ਦਿੱਤਾ, ਸਫਲ ਕਰ ਦਿੱਤਾ ਹੈ।
ਥਾਨ ਥਾਨ ਪ੍ਰਦ ਮੁਰਚਨ ਮਾਹੀ,
ਥਾਂ ਥਾਂ ਤੇ ਜਿੰਨੇ ਮੋਰਚੇ ਲੱਗੇ ਹੋਏ ਨੇ ਚਾਰੇ ਪਾਸੇ,
ਕਰੇ ਸਿੰਘ ਸਾਵਧਾਨਾ,
ਉਹਨਾਂ ਮੋਰਚਿਆਂ ਚ ਸਤਿਗੁਰੂ ਜੀ ਨੇ ਸਿੰਘਾਂ ਨੂੰ ਸਾਵਧਾਨ ਕਰ ਦਿੱਤਾ। ਗੰਮਪੁਰੇ, ਲੋਹਗੜ ਸਾਹਿਬ, ਇਸੇ ਤਰ੍ਹਾਂ ਤਖ਼ਤ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਜਿੱਥੇ ਜਿੱਥੇ ਵੀ ਸਿੰਘਾਂ ਦੇ ਖਾਲਸੇ ਦੇ ਮੋਰਚੇ ਹਨ, ਮਹਾਰਾਜ ਜੀ ਨੇ ਸਮਸਤ ਖਾਲਸੇ ਨੂੰ ਸਾਵਧਾਨ ਕੀਤਾ ਹੈ।
ਹੁਣ ਸਮੀਪ ਨਦੀ ਜੈ ਦੁਰਜਨ,
ਕਿਉਂਕਿ ਦੁਸ਼ਮਣ ਇਸ ਵੇਲੇ ਗਿਰਜਿਆ ਹੋਇਆ, ਉਹਨਾਂ ਦਾ ਮੋਰਚਾ ਰਾਤ ਨੂੰ ਖਾਲਸੇ ਨੇ ਮਾਰਿਆ ਤੇ ਹੋ ਸਕਦਾ ਬਦਲਾ ਲੈਣ ਲਈ ਉਹ ਵੀ ਵਾਧਾ ਕਰਨ, ਇਸ ਕਰਕੇ ਮਹਾਰਾਜ ਜੀ ਨੇ ਖਾਲਸੇ ਨੂੰ ਸਾਵਧਾਨ ਕੀਤਾ ਔਰ ਬਚਨ ਕੀਤਾ ਕਿ ਦੁਰਜਨ ਦਲ ਨੂੰ ਮੋਰਚਿਆਂ ਦੇ ਨੇੜੇ ਨਹੀਂ ਆਵਣ ਦੇਣਾ। ਹੋਣ ਸਮੀਪ ਨਾ ਦੀਜਾ ਦੁਰਜਨ, ਦੁਰਜਨਾਂ ਨੂੰ ਨੇੜੇ ਨਹੀਂ ਆਉਣ ਦੇਣਾ।
ਸ਼ਸਤਰਨ ਤੇ ਕਰਹਾਨਾ,
ਜਿਹੜਾ ਦੁਸ਼ਮਣ ਦਾ ਸਿਪਾਹੀ ਤੁਹਾਡੇ ਮੋਰਚੇ ਦੇ ਲਾਗੇ ਆਵੇ ਉਹਨੂੰ ਆਪਣੇ ਸ਼ਸਤਰ ਜਾਂ ਅਸਤਰ ਨਾਲ ਮਾਰ ਕੇ ਮਿੱਟੀ ਚ ਗਰਕ ਕਰ ਦਿਓ।
ਬਿਨਾ ਤਰਾਸ ਇੱਕ ਗੁਰ ਕੀ ਆਸਾ,
ਬਿਨਾ ਡਰ ਤੋਂ, ਬਿਨਾ ਭੈ ਤੋਂ, ਕੇਵਲ ਇੱਕ ਗੁਰੂ ਦੀ ਆਸ ਰੱਖ ਕੇ, ਇੱਕ ਗੁਰੂ ਦਾ ਭਰੋਸਾ, ਗੁਰੂ ਦਾ ਵਿਸ਼ਵਾਸ ਰੱਖ ਕੇ।
ਸਿੰਘ ਸੁਚੇਤ ਰਹੰਤੇ,
ਜਿੰਨੇ ਸਿੰਘ ਨੇ ਉਹ ਸੁਚੇਤ ਹੋ ਕੇ ਰਹਿੰਦੇ ਨੇ ਮੋਰਚਿਆਂ ਵਿੱਚ, ਉਹਨਾਂ ਨੂੰ ਕੋਈ ਡਰ ਨਹੀਂ, ਭੈ ਨਹੀਂ, ਕੇਵਲ ਇੱਕ ਗੁਰੂ ਦੀ ਆਸ ਹੈ, ਗੁਰੂ ਦਾ ਭਰੋਸਾ ਹੈ, ਗੁਰੂ ਗੁਰੂ ਜਪਦੇ, ਗੁਰੂ ਗੁਰੂ ਧਿਆਉਂਦੇ, ਉਹਨਾਂ ਮੋਰਚਿਆਂ ਦੇ ਵਿੱਚ ਸਾਵਧਾਨ ਹੋ ਕੇ ਰਹਿ ਰਹੇ ਹਨ।
ਦੁਸ਼ਟ ਸਮੀਪੀ ਹੋਣ ਨਾ ਪਾਵੇ,
ਦੁਸ਼ਟਾਂ ਦਾ ਦਲ ਨੇੜੇ ਨਹੀਂ ਢੁਕਦਾ, ਖਾਲਸੇ ਦੇ ਜਿੱਥੇ ਜਿੱਥੇ ਮੋਰਚੇ ਨੇ ਉਹਨਾਂ ਦੇ ਨੇੜੇ ਦੁਸ਼ਟ ਨਹੀਂ ਆਉਂਦੇ।
ਲੱਖ ਹੋ ਗਿਰਦ ਪਰਮੰਤੇ,
ਲੱਖਾਂ ਦੀ ਗਿਣਤੀ ਚ ਦੁਸ਼ਮਣ ਦਲ ਹੈ, ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਫਿਰੀ ਜਾਂਦੇ ਨੇ, ਪਰ ਜਿੱਥੇ ਜਿੱਥੇ ਖਾਲਸੇ ਦੀ ਮੋਰਚਾ ਬੰਦੀ ਹੈ ਉੱਥੇ ਮੋਰਚਿਆਂ ਦੇ ਨੇੜੇ ਆਉਣ ਦਾ ਹੌਸਲਾ ਨਹੀਂ ਕਰਦੇ, ਦੂਰ ਦੂਰ ਹੀ ਫਿਰੀ ਜਾਂਦੇ ਹਨ।
ਉਤ ਸੂਬੇ ਦੋਨੋਂ ਮਿਲ ਬੈਠੇ,
ਉਧਰ ਦੋਵੇਂ ਸੂਬੇਦਾਰ ਜਦੋਂ ਰਾਤ ਨੂੰ ਖਾਲਸੇ ਨੇ ਮੋਰਚਾ ਮਾਰਿਆ ਲੋਹਗੜ੍ਹ ਵਾਲਾ, ਤਾਂ ਉਸ ਵੇਲੇ ਅਗਲੇ ਦਿਨ ਦਿਨ ਚੜ੍ਹਦਿਆਂ ਇਹ ਦੋਵੇਂ ਸੂਬੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਹਨ।
ਭੀਮ ਚੰਦ ਟਿਗ ਆਇਓ,
ਇਹਨੇ ਨੂੰ ਰਾਜਾ ਭੀਮ ਚੰਦ ਵੀ ਆ ਗਿਆ ਚੱਲ ਕੇ, ਪਹਾੜੀਆ ਦੁਸ਼ਟ,
ਕਿਰਪਤ ਅਪਰ ਹੰਡੋਰੀ ਆਦਿਕ,
ਉਹਦੇ ਨਾਲ ਹੋਰ ਵੀ ਪਹਾੜੀ ਰਾਜੇ, ਰਾਜਾ ਹੰਡੋਰੀਆ, ਰਾਜਾ ਕਟੋਚੀਆ, ਰਾਜਾ ਕੈਂਠਲ, ਰਾਜਾ ਕੁੱਲੂ, ਇਹ ਵੀ ਸਾਰੇ ਇਕੱਠੇ ਹੋ ਕੇ ਦੁਸ਼ਟਾਂ ਦੀ ਚੌਂਕੜੀ ਇਹਨਾਂ ਦੋਨੇ ਸੂਬੇਦਾਰਾਂ ਕੋਲ ਪਹੁੰਚੀ ਅਫਸੋਸ ਕਰਨ ਲਈ ਵੀ ਰਾਤ ਨੂੰ ਜਿਹੜਾ ਲੋਹਗੜ੍ਹ ਵਿੱਚ ਨੁਕਸਾਨ ਹੋਇਆ ਹੈ ਮੋਰਚੇ ਵਿੱਚ ਆਪਣੇ ਤੁਰਕਾਂ ਦਾ, ਉਹਦਾ ਅਫਸੋਸ ਕਰਨ ਵਾਸਤੇ ਆਏ ਹਨ।
ਮਿਲੇ ਆਨ ਇੱਕ ਥਾਇਓ,
ਇਹ ਸਾਰੀ ਦੁਸ਼ਟਾਂ ਦੀ ਚੌਂਕੜੀ ਇੱਕ ਜਗ੍ਹਾ ਤੇ ਆ ਕੇ ਇਕੱਠੀ ਹੋ ਗਈ, ਸੂਬੇ ਲਾਹੌਰ ਤੇ ਸੂਬੇ ਸਰਹੰਦ ਕੋਲ ਆ ਕੇ ਇਕੱਠੇ ਹੋ ਗਏ।
ਤੁਰਕ ਮੁਸਾਹਿਬ ਸਿਆਨੇ ਮੁਖ ਜੋ,
ਜਿਹੜੇ ਤੁਰਕਾਂ ਦੇ ਚੰਗੇ ਚੰਗੇ ਮੁਸਾਹਿਬ ਅਫਸਰ ਸਨ, ਬੜੇ ਬੜੇ ਸਿਆਣੇ ਵਜ਼ੀਰ ਤੇ ਅਹਿਲਕਾਰ ਸਨ,
ਬੈਠੇ ਸਰਬ ਸਭਾ ਮੈਂ,
ਉਹ ਸਾਰੇ ਸਭਾ ਦੇ ਵਿੱਚ ਬੈਠੇ ਸੀ, ਸੂਬੇ ਸਰਹੰਦ ਦੀ ਕਚਹਿਰੀ ਵਿੱਚ, ਸੂਬੇ ਲਾਹੌਰ ਦੀ ਕਚਹਿਰੀ ਚ ਬੈਠੇ ਨੇ।
ਸ਼ੋਕ ਪਰਾਜੈ ਤੇ ਚਿਤ ਉਪਜਿਓ,
ਰਾਤ ਨੂੰ ਜਿਹੜੀ ਬੜੀ ਵੱਡੀ ਹਾਰ ਹੋਈ ਹੈ ਇਹਨਾਂ ਦੀ, ਉਹਦਾ ਇਹਨਾਂ ਦੇ ਮਨ ਚ ਬੜਾ ਵੱਡਾ ਸ਼ੋਗ ਹੈ ਕਿ ਅੱਜ ਸਾਡੀ ਬੜੀ ਵੱਡੀ ਹਾਰ ਹੋਈ ਹੈ ਕਿ ਰਾਤ ਨੂੰ ਸਾਡਾ ਸਾਰਾ ਹੀ ਮੋਰਚਾ ਕੱਟ ਕੇ ਸਾਫ ਕਰ ਗਏ ਨੇ, ਇੱਕਾ ਦੁੱਕਾ ਹੀ ਸਿਪਾਹੀ ਸਾਡੇ ਮੋਰਚੇ ਚ ਬਚੇ ਹਨ। ਕਹਿੰਦੇ ਸਾਡੀ ਬਹੁਤ ਵੱਡੀ ਹਾਰ ਹੋਈ ਹੈ, ਹਾਰ ਹੀ ਨਹੀਂ ਹੋਈ, ਸਾਡੀ ਬੜੀ ਵੱਡੀ ਬੇਇੱਜ਼ਤੀ ਹੋਈ ਹੈ।
ਤਜ ਉਤਸ਼ਾਹ ਤਮਾ ਮੈਂ।
ਕਹਿੰਦੇ ਸਾਰਿਆਂ ਦੇ ਮਨ ਚ ਉਤਸ਼ਾਹ ਨਹੀਂ ਹੈ ਇਸ ਵੇਲੇ, ਮਨ ਮੁਰਝਾਏ ਹੋਏ ਨੇ, ਮਨ ਬੁੱਝੇ ਹੋਏ ਹਨ।
ਭਾਜ ਬਚੇ ਜੇ ਮੁਰਚੇ ਮਹਿਤੇ,
ਜਿਹੜੇ ਮੋਰਚਿਆਂ ਚੋਂ ਭੱਜ ਕੇ ਕੋਈ ਇੱਕਾ ਦੁੱਕਾ ਤੁਰਕ ਬਚੇ ਸਨ,
ਸੋ ਤਤਕਾਲ ਬੁਲਾਏ।
ਇਹਨਾਂ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਸਾਰੀ ਵਾਰਤਾ ਸੁਣਨ ਲਈ। ਕਹਿੰਦੇ ਜਿਹੜੇ ਪੰਜ ਸੱਤ ਬਚੇ ਸੀ ਉਸ ਮੋਰਚੇ ਵਿੱਚੋਂ ਭੱਜ ਕੇ, ਉਹਨਾਂ ਨੂੰ ਆਪਣੇ ਕੋਲ ਸੱਦ ਕੇ ਸਾਰੀ ਵਾਰਤਾ ਪੁੱਛਦੇ ਹਨ।
ਕਰਨ ਲੱਗੇ ਦਰਿਆਫਤ ਤਿਨਕੀ,
ਉਹਨਾਂ ਦੀ ਦਰਿਆਫਤ ਕਰਨ ਲੱਗੇ ਨੇ, ਪੁੱਛ ਗਿੱਛ ਕਰਨ ਲੱਗੇ ਹਨ।
ਕਿਸ ਬਿਧ ਦੁਸ਼ਮਣ ਆਏ,
ਦੱਸੋ ਦੁਸ਼ਮਣ ਨੇ ਕਿਵੇਂ ਹਮਲਾ ਕੀਤਾ। ਲੋਹਗੜ ਕਿਲੇ ਚ ਜਿਹੜੇ ਸਿੰਘ ਨੇ ਉਹ ਕਿਵੇਂ ਹਮਲਾਵਰ ਹੋ ਕੇ ਆਏ।
ਕਿਮ ਆਲਸ ਬਹੁ ਕਰੇ ਦਬਾਵਨ,
ਤੁਸੀਂ ਕਿਵੇਂ ਆਲਸੀ ਦਲਿੱਦਰੀ ਹੋ ਕੇ ਮੋਰਚਿਆਂ ਚ ਪਏ ਹੋਏ ਸੀ। ਤੁਹਾਨੂੰ ਸੋਝੀ ਨਹੀਂ ਸੀ, ਤੁਸੀਂ ਸੁਚੇਤ ਨਹੀਂ ਸੀ, ਸਾਵਧਾਨ ਨਹੀਂ ਸੀ, ਤੁਸੀਂ ਕਿਹੜੀ ਗੱਲੇ ਆਲਸੀ ਬਣ ਕੇ ਪਏ ਹੋਏ ਸੀ।
ਗਾਫਲ ਹੋਇ ਕਰ ਸੋਏ,
ਤੁਸੀਂ ਤਾਂ ਗਾਫਲ ਹੋ ਕੇ ਸੁੱਤੇ ਪਏ ਸੀ, ਬੇਫਿਕਰ ਜਿਵੇਂ ਘਰ ਪਏ ਹੋਵੋ ਪਲੰਘੇ ਤੇ। ਪਤਾ ਨਹੀਂ ਤੁਹਾਨੂੰ ਇਹ ਰਣ ਤੱਤਾ ਹੈ, ਇਹ ਜੰਗ ਦਾ ਮੈਦਾਨ ਹੈ, ਇੱਥੇ ਲੱਤਾਂ ਪਸਾਰ ਕੇ ਉਹੀ ਸੌ ਸਕਦੇ ਨੇ ਜਿਹੜੇ ਮਰ ਜਾਂਦੇ ਹੈ, ਜਿਨ੍ਹਾਂ ਦੇ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਹੈ। ਜਿਹੜੇ ਜਿਉਂਦੇ ਆ ਉਹਨਾਂ ਨੂੰ ਰਣ ਭੂਮੀ ਸੌਣ ਨਹੀਂ ਦਿੰਦੀ, ਉਹਨਾਂ ਨੂੰ ਰਣ ਭੂਮੀ ਚ ਉਤਸ਼ਾਹ ਨਾਲ ਲੜਨਾ ਪੈਂਦਾ। ਤੁਸੀਂ ਕਿਹੜੀ ਗੱਲੇ ਗਫਲਤ ਦੀ ਨੀਂਦ ਕਿ ਸੁੱਤੇ ਪਏ ਸੀ।
ਭਈ ਪਰਾਜਾ ਸੁਭ ਕੀ ਹਮਕੋ,
ਕਹਿੰਦੇ ਤੁਸੀਂ ਹਾਰੇ ਹੋ, ਤੁਹਾਡੇ ਨਾਲ ਸਾਡੀ ਸਾਰਿਆਂ ਦੀ ਹਾਰ ਹੋਈ। ਤੁਸੀਂ ਨਿਕੰਮਿਆਂ ਨੇ ਆ ਮਾੜੀ ਕਰਤੂਤ ਕੀਤੀ, ਜਿਹਦੇ ਨਾਲ ਸਾਨੂੰ ਵੀ ਇਹ ਹਾਰ ਦਾ ਮੂੰਹ ਵੇਖਣਾ ਪਿਆ।
ਜਹਿ ਕਹਿ ਸੁਣ ਸਭ ਕੋਏ,
ਹਰ ਪਾਸੇ ਇਸ ਗੱਲ ਦੇ ਚਰਚੇ ਚੱਲ ਰਹੇ ਨੇ ਵੀ ਸੂਬੇ ਲਾਹੌਰ ਦੀ ਫੌਜ ਹਾਰ ਗਈ ਹੈ, ਸੂਬੇ ਲਾਹੌਰ ਦੀ ਫੌਜ ਦਾ ਮੋਰਚਾ ਗੁਰੂ ਕੇ ਸਿੱਘਾਂ ਨੇ ਮਾਰ ਲਿਆ, ਇਹ ਚਰਚਾ ਸਾਰੇ ਪਾਸੇ ਚੱਲ ਰਹੀ ਹੈ।
ਕਹਿਤ ਪਏ ਸਭ ਸੁਣ ਨਵਾਬ ਜੀ,
ਜਦੋਂ ਨਵਾਬ ਨੇ ਇਹ ਗੱਲਾਂ ਸੁਣਾਈਆਂ, ਸੁਣ ਕੇ ਉਹ ਜਿਹੜੇ ਸਿਪਾਹੀ ਸੀ ਭੱਜੇ ਹੋਏ ਰਾਤ ਦੇ, ਉਹ ਦੱਸਣ ਲੱਗੇ, ਕਹਿੰਦੇ ਨਵਾਬ ਸਾਹਿਬ ਸੁਣੋ,
ਰੱਖੀ ਘਨੀ ਤਕਰਾਈ,
ਅਸੀਂ ਤਾਂ ਆਪਣੇ ਵੱਲੋਂ ਪੂਰੀ ਤਕੜਾਈ ਰੱਖੀ ਸੀ, ਪੂਰਾ ਸਾਵਧਾਨ ਹੋ ਕੇ ਪਹਿਰਾ ਦਿੱਤਾ ਸੀ।
ਜਾਨ ਫਜਰ ਕੋ ਵਕਤ ਹੋਏ ਅਬ,
ਰਾਤ ਸਾਰੀ ਅਸੀਂ ਜਾਗਦੇ ਰਹੇ, ਅਸੀਂ ਵੇਖਿਆ ਵੀ ਸਵੇਰ ਦਾ ਹੁਣ ਫਜਰ ਦਾ ਸਮਾਂ, ਆਪਾਂ ਅੰਮ੍ਰਿਤ ਵੇਲਾ ਕਹਿੰਦੇ ਫਜਰ ਦਾ ਸਮਾਂ ਕਹਿੰਦੇ ਆ, ਕਹਿੰਦੇ ਸਵੇਰੇ ਫਜਰ ਦਾ ਸਮਾਂ ਜਾਣ ਕੇ
ਨਰ ਬਹੁਤੇ ਅਲਸਾਈ,
ਜਿੰਨੇ ਸਿਪਾਹੀ ਸੀ ਉਹ ਆਲਸੀ ਹੋ ਗਏ ਵੀ ਰਾਤ ਸਾਰੀ ਜਾਗਦਿਆਂ ਬੀਤ ਗਈ ਸੀ। ਸੁਭਾਵਕ ਹੈ ਜਿਹੜਾ ਸਾਰੀ ਰਾਤ ਜਾਗਦਿਆਂ ਕੱਟਦੇ, ਸਵੇਰੇ ਤਿੰਨ ਚਾਰ ਵਜੇ ਨੀਂਦ ਬੜਾ ਜ਼ੋਰ ਦਾ ਘੇਰਾ ਪਾ ਹੀ ਲੈਂਦੀ ਹੈ। ਕਹਿੰਦੇ ਜੀ ਰਾਤ ਸਾਰੀ ਜਾਗਦੇ ਰਹੇ ਸੀ ਤੇ ਸਵੇਰੇ ਫਜਰ ਦਾ ਵੇਲਾ ਤੋ ਸਾਰੇ ਸਿਪਾਹੀ ਆਲਸੀ ਹੋ ਗਏ, ਨਿੰਦਰਾ ਵਸ ਹੋ ਗਏ।
ਕਰਤ ਰੋਜ਼ ਹੀ ਰਹੇ ਇਸੀ ਬਿਦ,
ਨਾਲੇ ਕੰਮ ਅਸੀਂ ਅੱਜ ਥੋੜੀ ਕੀਤਾ, ਰੋਜ਼ ਹੀ ਏਦਾਂ ਕਰਦੇ ਸੀ, ਸਵੇਰੇ ਜਦੋਂ ਫਜਰ ਦਾ ਸਮਾਂ ਹੁੰਦਾ ਸੀ ਸੌ ਜਾਂਦੇ ਸੀ, ਤਿੰਨ ਚਾਰ ਵਜੇ ਸੌ ਜਾਣਾ, ਫਿਰ ਨੌ ਦਸ ਵਜੇ ਅਸੀਂ ਉੱਠ ਜਾਣਾ, ਤੋ ਇਹ ਨਿਯਮ ਸਾਡਾ ਰੋਜ਼ ਦਾ ਹੀ ਸੀ, ਅੱਜ ਨਵਾਂ ਨਹੀਂ ਸੀ ਕੀਤਾ।
ਫਜਰ ਵਕਤ ਅਲਸਾਏ,
ਫਜਰ ਦੇ ਵਕਤ ਜਿਹੜੇ ਸਾਰੇ ਸਿਪਾਹੀ ਆਲਸੀ ਹੋ ਜਾਂਦੇ, ਸਾਰਿਆਂ ਨੂੰ ਦਲਿੱਦਰ ਘੇਰ ਲੈਂਦਾ ਸੀ।
ਦਿਨ ਮਹਿਲਾ ਰਹਿ ਇਹ ਵਿਸ਼ਵਾਸ ਧਰ,
ਕਹਿੰਦੇ ਉਹਨਾਂ ਨੇ ਮਨ ਚ ਇਹ ਵਿਸ਼ਵਾਸ ਰੱਖਿਆ ਸੀ ਵੀ ਹੁਣ ਦੋ ਚਾਰ ਘੰਟੇ ਆਰਾਮ ਕਰ ਲੈਂਦੇ ਹਾਂ ਤੇ ਦਿਨੇ ਲੜਾਂਗੇ। ਸਿੰਘ ਵੀ ਜਿਹੜੇ ਆ ਉਹ ਦਿਨੇ ਲੜਦੇ ਨੇ, ਉਹ ਦਿਨ ਦੇ ਸਮੇਂ ਗੋਲੀਆਂ ਦਾਗਦੇ ਨੇ, ਦਿਨ ਦੇ ਸਮੇਂ ਜੰਗ ਲੜਦੇ ਹਨ, ਅਸੀਂ ਤਾਂ ਇਹ ਵਿਸ਼ਵਾਸ ਕਰਕੇ ਰਾਤ ਨੂੰ ਸੌ ਜਾਂਦੇ ਸੀ।
ਜਾਗਤ ਕਿਤ ਕਰਹਾਏ,
ਪਰ ਕੁਝ ਕੁ ਸਿਪਾਹੀ ਸਾਡੇ ਜਾਗਦੇ ਵੀ ਸਨ, ਇਹ ਨਹੀਂ ਵੀ ਅਸੀਂ ਸਾਰੇ ਸੌ ਗਏ ਸੀ, ਕੁਝ ਕੁ ਸਿਪਾਹੀ ਸਾਡੇ ਜਾਗਦੇ ਸਨ।
ਇਤਨੇ ਮਹਿ ਤਸਕਰ ਕੀ ਸੰਸਰ,
ਪਤਾ ਨਹੀਂ ਕਿਹੜੇ ਵੇਲੇ ਦੱਬੀ ਪੈਰੀ, ਜਿਵੇਂ ਕੋਈ ਚੋਰਾਂ ਦਾ ਟੋਲਾ ਆਉਂਦਾ, ਜਿਵੇਂ ਚੋਰ ਨਹੀਂ ਆਉਂਦੇ ਹੁੰਦੇ ਪੈਰ ਦੱਬ ਕੇ, ਕਹਿੰਦੇ ਏਦਾਂ ਸਿੰਘ ਆ ਗਏ ਇਕੱਠੇ ਹੋ ਕੇ,
ਆਨ ਪਰੇ ਸਮੁਦਾਈ,
ਆ ਕੇ ਸਾਡੇ ਮੋਰਚੇ ਦੇ ਸਿਪਾਹੀਆਂ ਤੇ ਟੁੱਟ ਕੇ ਪੈ ਗਏ।
ਪੱਗੀਆਂ ਕੀ ਨਹਿ ਸੁਧ ਸੰਭਾਰੀ,
ਸਾਨੂੰ ਤਾਂ ਆਪਣੀਆਂ ਪੱਗਾਂ ਦੀ ਵੀ ਸੋਝੀ ਨਾ ਰਹੀ, ਪੱਗਾਂ ਵੀ ਨਾ ਸਾਨੂੰ ਲੱਭੀਆਂ ਸਿਰ ਤੇ ਧਰਨ ਲਈ,
ਆਯਦ ਕਹਾਂ ਉਠਾਈ,
ਸ਼ਸਤਰ ਤਾਂ ਕਿੱਥੇ ਚੁੱਕਣ ਦਾ ਮੌਕਾ ਮਿਲਣਾ ਸੀ, ਸਾਨੂੰ ਤਾਂ ਆਪਣੀਆਂ ਪੱਗਾਂ ਚੁੱਕ ਕੇ ਸਿਰ ਤੇ ਬੰਨਣ ਦਾ ਸਮਾਂ ਨਹੀਂ ਮਿਲਿਆ, ਤਲਵਾਰਾਂ ਤਾਂ ਅਸੀਂ ਕਿੱਥੇ ਚੁੱਕਣੀਆਂ ਸਨ।
ਸੁਪਤ ਕਟੇ ਕੋ ਉੱਠਣ ਨਾ ਪਾਏ,
ਸੁੱਤੇ ਪਈ ਵੱਡੇ ਗਏ ਉੱਠ ਹੀ ਨਹੀਂ ਸਕੇ, ਇਹੋ ਜੇ ਸੁੱਤੇ ਮੁੜ ਕੇ ਨਹੀਂ ਜਾਗੇ।
ਕਿਨਹਿ ਨਾ ਬਸਤਰ ਸੰਭਾਰਾ,
ਕਿਸੇ ਨੇ ਆਪਣਾ ਕੱਪੜਾ ਬਸਤਰ ਨਹੀਂ ਸੰਭਾਲਿਆ।
ਇਮ ਜ਼ੁਲਮੀ ਤਤਕਾਲ ਕਰਤ ਹੀ,
ਏਦਾਂ ਦੀ ਜ਼ੁਲਮੀ ਹੋਈ ਆ ਸਾਡੇ ਤੇ ਰਾਤੋ ਰਾਤ, ਪਤਾ ਹੀ ਨਹੀਂ ਲੱਗਾ ਵੀ ਕਿਹੜੇ ਪ੍ਰਕਾਰ ਨਾਲ ਸਾਡੇ ਤੇ ਮਾਰ ਮਚੀ ਹੈ।
ਸਕਲ ਮੋਰ ਚਾ ਮਾਰਾ।
ਉਹਨਾਂ ਨੇ ਇੱਕ ਵੇਖਦਿਆਂ ਵੇਖਦਿਆਂ ਘੜੀਆਂ ਦੋ ਘੜੀਆਂ ਵਿੱਚ ਹੀ ਸਾਰਾ ਮੋਰਚਾ ਸਾਡਾ ਮਾਰ ਦਿੱਤਾ।
ਯਾ ਖੁਦਾਏ ਹਮ ਜਾਣਤ ਕਿਆ ਥੇ।
ਕਹਿੰਦੇ ਯਾ ਖੁਦਾ ਅਸੀਂ ਕੀ ਜਾਣਦੇ ਸੀ।
ਦਗਾ ਕਰਹਿ ਸੰਘਾਰੈ।
ਇਹ ਏਦਾਂ ਸਾਨੂੰ ਮਾਰਨਗੇ। ਸਾਨੂੰ ਤਾਂ ਯਾ ਖੁਦਾ ਇਸ ਗੱਲ ਦਾ ਇਲਮ ਇਲਾਮ ਵੀ ਨਹੀਂ ਸੀ ਕਿ ਸਿੰਘ ਇਸ ਤਰ੍ਹਾਂ ਵੀ ਹੱਲਾ ਕਰਦੇ ਹੈ। ਹਾਏ ਮੇਰੇ ਅੱਲਾ, ਸਿੰਘ ਕਰਾਂ ਜਬ ਹੱਲਾ, ਮਚ ਜਾਵੇ ਤਰਥੱਲਾ। ਕਹਿੰਦੇ ਹਾਏ ਅੱਲਾ, ਅਸੀਂ ਤਾਂ ਹੈਰਾਨ ਹਾਂ ਕਿ ਸਿੰਘ ਏਦਾਂ ਵੀ ਹੱਲਾ ਕਰਦੇ ਹੈ ਕਿ ਤਰਥੱਲੀ ਮਚਾ ਕੇ ਰੱਖ ਦਿੰਦੇ ਹਨ।
ਇੱਕ ਘੜੀ ਦਰਮਿਆਨ ਪਰੀ ਨਹਿ।
ਇੱਕ ਘੜੀ ਵੀ ਵਿੱਚ ਨਹੀਂ ਪਈ। ਦਰਮਿਆਨ ਦਾ ਮਤਲਬ ਹੈ ਵੀ ਇੱਕ ਘੜੀ ਕੀ ਪਈ ਹੋਣੀ ਹੈ ਸਾਨੂੰ ਸੁੱਤੇ ਪਿਆ।
ਇਮ ਇਹ ਗਜ਼ਬ ਗੁਜ਼ਾਰੈ।
ਇੱਕ ਘੜੀ ਦੇ ਵਿੱਚ ਉਹਨਾਂ ਨੇ ਏਦਾਂ ਗਜ਼ਬ ਗੁਜ਼ਾਰਿਆ ਮਾਨੋ ਜਿਵੇਂ ਇੱਕ ਘੜੀ ਨਹੀਂ, ਖਬਰੇ ਕਿੰਨਾ ਲੰਮਾ ਸਮਾਂ ਜੰਗ ਕੀਤਾ ਉਹਨਾਂ ਨੇ ਔਰ ਸਾਡੀ ਸਾਰੀ ਫੌਜ ਮੋਰਚੇ ਚ ਮਾਰ ਕੇ ਨਿਬੇੜ ਦਿੱਤੀ।
ਸੂਤੇ ਜਾਗਤ ਨਹੀਂ ਬਰਾਬਰ।
ਕਹਿੰਦੇ ਨਵਾਬ ਸਾਹਿਬ, ਤੁਸੀਂ ਜਾਣਦੇ ਹੋ ਬੰਦਾ ਸੁੱਤਾ ਪਿਆ ਹੋਵੇ ਉਹ ਤਾਂ ਮਰਿਆਂ ਦੇ ਬਰਾਬਰ ਹੀ ਹੁੰਦਾ। ਸੁੱਤੇ ਪਏ ਬੰਦੇ ਤਾਂ ਮਰਿਆਂ ਦੇ ਤੋਲੀ ਹੁੰਦੇ ਨੇ, ਅੱਧਾ ਅੱਧੀ ਮੌਤ ਹੁੰਦੀ ਹੈ।
ਔਚਕ ਖੜਗ ਪ੍ਰਹਾਰ ਹੈ।
ਤੇ ਸੁੱਤੇ ਪਿਆਂ ਤੇ ਅਚਾਨਕ ਕੋਈ ਤਲਵਾਰ ਮਾਰ ਦੇਵੇ ਉਹ ਕਿਵੇਂ ਬਚਾਵੇ ਆਪਣਾ? ਆਪ ਨੂੰ ਪਤਾ ਹੀ ਨਹੀਂ ਮੇਰੇ ਤੇ ਤਲਵਾਰ ਚੱਲਣੀ, ਮੇਰੇ ਤੇ ਨੇਜਾ ਮਾਰ ਦੇਣਾ, ਕਿਸੇ ਨੇ ਆ ਕੇ ਕੁਹਾੜੀ ਨਾਲ ਟੁੱਕ ਦੇਣਾ ਜਾਂ ਕਿਸੇ ਨੇ ਬਰਛੇ ਨਾਲ ਆ ਕੇ ਪਰੋ ਦੇਣਾ। ਸੁੱਤੇ ਪਿਆਂ ਨੂੰ ਕੀ ਪਤਾ ਲੱਗਦਾ ਸੀ?
ਹੁਣ ਆਪਸ ਮਹਿ ਪਿੜੇ ਭੂਲ ਪੱਟ।
ਉਹ ਤਾਂ ਘੜੀ ਅੱਧੀ ਘੜੀ ਹਮਲਾ ਕਰਕੇ ਪਿੱਛੇ ਹਟ ਗਏ, ਮੁੜ ਕੇ ਫਿਰ ਅਸੀਂ ਆਪਸ ਵਿੱਚ ਹੀ ਲੜ ਪਏ। ਸਾਨੂੰ ਪਤਾ ਹੀ ਨਾ ਲੱਗੇ ਵੀ ਸਾਹਮਣੇ ਕੌਣ ਹੈ। ਅਸੀਂ ਇਹ ਸਮਝੀਏ ਵੀ ਸਿੰਘ ਹੀ ਖੜੇ ਨੇ ਤੇ ਸਿੰਘ ਸਮਝ ਕੇ ਆਪਣੇ ਹੀ ਭਰਾਵਾਂ ਨੂੰ ਮਾਰਨ ਲੱਗ ਪਏ।
ਭੂਰ ਭਿਆਨਕ ਮਾਰੇ।
ਬੜੀ ਭਿਆਨਕ ਮਾਰ ਮਚੀ ਹੈ ਨਵਾਬ ਸਾਹਿਬ, ਕੀ ਦੱਸੀਏ। ਮੈਂ ਸੁਣਿਆ ਵੀ ਖੁਦਾ ਨੇ ਇੱਕ ਦਿਨ ਕਿਆਮਤ ਦਾ ਰੋਜ਼ ਪੈਦਾ ਕਰਨਾ, ਪਰ ਮੈਂ ਕਿਆਮਤ ਦੇ ਰੋਜ਼ ਦਾ ਜਿਹੜਾ ਟ੍ਰਾਇਲ ਹੈ ਨਾ ਉਹ ਅੱਜ ਰਾਤ ਨੂੰ ਵੇਖ ਲਿਆ ਵੀ ਕਿਆਮਤ ਦਾ ਰੋਜ਼ ਵੀ ਏਦਾਂ ਦਾ ਹੋਵੇਗਾ ਜਿਹੜੀ ਸਾਡੇ ਨਾਲ ਰਾਤ ਬੀਤੀ ਹੈ।
ਜ਼ਬਰਦਸਤ ਅਰਖਾਨ ਵਜੀਦਾ।
ਜ਼ਬਰਦਸਤ ਖਾਨ ਤੇ ਵਜੀਦੇ ਨੇ ਦੋਨਾਂ ਨੇ ਜਦੋਂ ਇਹ ਗੱਲਾਂ ਸੁਣੀਆਂ
ਸੂਬੇ ਡੂਬੇ ਲਾਜਾ।
ਇਹ ਸ਼ਰਮ ਦੇ ਵਿੱਚ ਡੁੱਬਣ ਲੱਗੇ ਹਨ, ਸ਼ਰਮਿੰਦਾ ਹੋ ਕੇ ਸਿਰ ਨੀਵਾਂ ਕਰਦੇ, ਮਾਨੋ ਜਿਵੇਂ ਸ਼ਰਮ ਦੇ ਸਮੁੰਦਰ ਵਿੱਚ ਡੁੱਬ ਗਏ ਹੋਣ, ਗੋਤੇ ਖਾ ਰਹੇ ਹੋਣ, ਇੰਨੇ ਲੱਜਤ ਹੋਏ।
ਹਿਰਦੇ ਕ੍ਰੋਧ ਕਰ ਨੇਤਰ ਫੇਰ ਕਰ।
ਕਹਿੰਦੇ ਬੜਾ ਕ੍ਰੋਧ ਕਰਕੇ ਅੱਖਾਂ ਫੇਰੀਆਂ ਇਹਨਾਂ ਨੇ।
ਤਾੜਿਓ ਗਿਰ ਪਤ ਰਾਜਾ।
ਲਾਗੇ ਭੀਮ ਚੰਦ ਬੈਠਾ ਸੀ, ਹੁਣ ਗੁੱਸਾ ਉਹਦੇ ਤੇ ਕੱਢਣ ਲੱਗੇ। ਗੁੱਸਾ ਸੀ ਉਹ, ਕਹਿੰਦੇ ਗੁੱਸਾ ਉਹਦੇ ਤੇ ਕੱਢਣ ਲੱਗੇ। ਜਿਵੇਂ ਕਹਾਵਤ ਹੈ, ਡਿੱਗੀ ਘੁਮਿਆਰ ਤੋਂ, ਡਿੱਗੀ ਖੋਤੀ ਤੋਂ ਤੇ ਗੁੱਸਾ ਘੁਮਿਆਰ ਤੇ। ਉਹ ਹਾਲਾਤ ਵੀ ਕਰਤੂਤਾਂ ਆਪਣੀਆਂ ਮਾੜੀਆਂ ਸ਼ਰਾਬ ਪੀ ਕੇ ਸੁੱਤੇ ਰਹੇ, ਗਲ ਉਹਨਾਂ ਰਾਜਿਆਂ ਦੇ ਪੈਣ ਲੱਗ ਪਏ ਜਿਹੜੇ ਇਹਨਾਂ ਨੂੰ ਆਪਣੀ ਮਦਦ ਵਾਸਤੇ ਲੈ ਕੇ ਆਏ ਹਨ।
ਆਪ ਨਿਸ਼ਚਿੰਤ ਹੋਏ ਕਰ ਬੈਠੇ।
ਨਿਸ਼ਚਿੰਤ ਹੋ ਕੇ ਕਹਿੰਦਾ ਸੂਬਾ ਲਾਹੌਰ ਵਜੀਦਾ, ਕਹਿੰਦਾ ਉਹ ਭੀਮ ਚੰਦ ਤੁਸੀਂ ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਆਪ ਬੈਠੇ ਹੋ।
ਸ਼ਾਹ ਚਮੂ ਮਰਵਾਈ।
ਬਾਦਸ਼ਾਹ ਦੀ ਫੌਜ ਤੁਸੀਂ ਮਰਵਾਈ ਜਾਂਦੇ ਹੋ ਮੂਹਰੇ ਧੋ ਕੇ।
ਕਰੀ ਹਜ਼ਾਰ ਮਰੀ ਬਹੁ ਨਿਬਰੀ।
ਹਜ਼ਾਰਾਂ ਦੀ ਗਿਣਤੀ ਕਿ ਸਾਡੀ ਫੌਜ ਮਾਰੀ ਜਾ ਚੁੱਕੀ ਹੈ। ਬਾਦਸ਼ਾਹ ਦੀ ਬੜੀ ਵੱਡੀ ਭਾਰੀ ਫੌਜ ਦਾ ਨੁਕਸਾਨ ਹੋ ਚੁੱਕਾ ਹੈ।
ਅਪਕੀਰਤ ਜਗ ਛਾਈ।
ਸਾਰੇ ਸੰਸਾਰ ਵਿੱਚ ਸਾਡੀ ਅਪਕੀਰਤੀ ਹੋ ਰਹੀ ਹੈ, ਅਪਜਸ ਹੋ ਰਿਹਾ। ਲੋਕ ਸਾਨੂੰ ਲਾਹਨਤਾਂ ਪਾ ਰਹੇ ਨੇ, ਵੱਡੇ ਸੂਰਮੇ ਬਣੇ ਫਿਰਦੇ ਸੀ, ਏਦਾਂ ਸਾਨੂੰ ਸ਼ਰਮਿੰਦਾ ਕਰਦੇ ਹਨ।
ਕਹਿਓ ਸ਼ਾਹ ਸੁਣ ਜਬ ਤੁਮ ਪਹੁੰਚੇ।
ਜਦੋਂ ਬਾਦਸ਼ਾਹ ਦੇ ਕੋਲ ਤੁਸੀਂ ਪੁਕਾਰ ਕਰਨ ਪਹੁੰਚੇ ਸੀ ਉੱਥੇ ਤੁਸੀਂ ਬੜੀਆਂ ਗੱਲਾਂ ਬਣਾਈਆਂ ਸਨ।
ਸਤਿਗੁਰ ਟਿਗ ਨਹਿ ਸੈਨਾ।
ਕਿ ਗੁਰੂ ਜੀ ਕੋਲ ਤਾਂ ਸੈਨਾ ਹੈ ਹੀ ਨਹੀਂ, ਗੁਰੂ ਜੀ ਕੋਲ ਤਾਂ ਫੌਜਾਂ ਹੈ ਹੀ ਨਹੀਂ, ਬਸ ਕਈ ਬਰਾਦਰੀਆਂ ਦੇ ਉਹਨਾਂ ਨੇ ਕੁਝ ਕੁ ਬੰਦੇ ਇਕੱਠੇ ਕੀਤੇ ਹੋਏ ਨੇ, ਕੋਈ ਬਹੁਤੀ ਸੈਨਾ ਉਹਨਾਂ ਕੋਲ ਨਹੀਂ ਹੈ।
ਅਬ ਇਹ ਲੜਤ ਕੌਣ ਵਿੱਚ ਹੈ ਕੈ।
ਆ ਜਿਹੜੇ ਹੁਣ ਆ ਗਏ ਨੇ ਤੁਹਾਡੇ ਜਵਾਈ ਇੰਨੇ ਅੰਦਰ, ਇਹ ਕਿੱਥੋਂ ਆ ਗਏ? ਹੁਣ ਜਿਹੜੇ ਬਾਹਰ ਆਉਂਦੇ ਆ ਤਲਵਾਰਾਂ ਲੈ ਕੇ ਸਾਡੇ ਨਾਲ ਲੜਦੇ ਹੈ, ਤੁਸੀਂ ਕਹਿੰਦੇ ਸੀ ਗੁਰੂ ਜੀ ਕੋਲ ਫੌਜ ਕੋਈ ਨਹੀਂ, ਇਹ ਹੁਣ ਕਿੱਥੋਂ ਆ ਗਏ ਹਨ?
ਕਿਉਂ ਨਹਿ ਕਹਿਤ ਕੁਛ ਬੈਨਾ।
ਬੋਲਦਾ ਨੀ ਭੀਮ ਚੰਦ, ਇੱਦਾਂ ਤਾੜਦਾ ਹੋਇਆ ਗੁੱਸੇ ਚ ਬੋਲਦਾ ਨੀ ਹੁਣ ਅੱਗੋਂ ਨੇਤਰ ਨੀਵੇਂ ਕੀਤੇ ਹੈ। क्यों नहीं जवाब दंदा मेरी गल दा
हजरत सुनो मुहिम महाइम
भीम चंद ने हाथ जोड़े बड़ा डरिया होया सहमया होया एक रंग जावे एक आवे हाथ जोड़ के कहिंदा नवाब साहब की दसीए
लड़कर लश्कर गारा
कहिंदे असी भी अपना बड़ा बड़ा लश्कर लड़ के खत्म कीता इना नाल
क्रोध कर है तब कौन सहारे
कहिंदे जदो ये क्रोध कर दे है फिर इना दा क्रोध कौन सहारे
बिनसे राज तुम्हारा
कहिंदे फिर वो बोलिया सूबा सरंद कहिंदा तू साडे गुस्से नूं नहीं जानदा जे बादशाह ने तेरे ते क्रोध कीता तुहाडा सारा राज भाग खो लेना पता नहीं बादशाह जहांगीर ने तुहाडे वडेरे सारे ग्वालियर दे किले च बंद कीते सी कि वह दोबारा नहीं कर सकता कहिंदा फड़ के सारे कैद कीते जाओगे
रात मोर्चा कट्यो निकट तुम
हाँ तुहाडे लागे ही सी मोर्चा लोहगढ़ दा नाल ही पहाड़ी राजयां दी फौज सी उतरी हुई कहन लगा भी रात तुहाडे बिलकुल नेड़े साडा मोर्चा वड्डिया गया साडे मोर्चे दे सिपाही कट्टे गए
पए ना आन सहाई
तुसी उहनां दी सहायता करन वास्ते उहनां दी मदद करन वास्ते कोल नहीं आए
नहीं भेत अंतर ते लेकर
ते ना ही तुसी अंदरों कोई भेत मंगाया भी तुसी अंदर कोई बंदा छड़िया होवे जेड़ा अंदरों भेत मंगाउंदा पता लगदा भी उन्होंने रात नूं हमला करना ते असी अगों उदां दी तैयारी कर लेंदे
सुध नह प्रथम सुनाई
ते तुसी ओ भी कोई सुनेहा सानू नहीं दे सके पहला कोई खबर नहीं दे सके
लड़बे को तुम नह बल कल हो
कहिंदा लड़न वास्ते तुसी कोई अपना बल नहीं विखाया
बैठ होए किनारे
ते किनारे होके बैठे तमाशा वेखदे हो भी असी लड़ी जाइए रोज मरी जाइए काम तुहाडा बंदे साडे मरन तुसी पिछे होके खलोते किनारे ते तमाशा वेखी जाओ ये गल ठीक नहीं
हम अब कूच कर है चढ़ जाव है
असी ने तुहाडी मदद करनी असी हुण इत्थों जान लगे आ इत्थों कूच करके जावांगे असी नहीं इत्थे रहना
पाछे तुमको मारे
जे असी तुर गए ते फिर वेखो तुहाडा हाल की हुंदा जेड़े साडे द्वाल जेड़े जेड़े जिन्हां नूं असी काबू नहीं कर सक रहे वो तुहाडा की हाल बनाउणगे राजो वेख लो असी जे तुर जाइए हुण इत्थों मोर्चे चुक के ते गुरु जी ने तुहाडा सारा देश उजाड़ के रख देना
भीम चंद अर भूप चंद जुग
जदों सूबे लाहौर ते सूबे सरहंद ने इदां ताड़ना कीती भीम चंद ते बाकी हंडूरीए ते कटोचीए राजे ने जदों ये गल्लां सुनियां
हाथ बंद कर बोले
हाथ बन के बोले कहण लगे सूबे लाहौर नूं
किम नवाब जी दोष हमारो
कहण लगा नवाब साहब साडे ते केड़ी गल्ले दोष मढ़दे हो इहदे च साडा की दोष है
सुध कुछ रही ना ओले
सानू तां कोई खबर ही नहीं पता लगी रात दा हनेरा सी असी तां पासे बैठे सी एक किनारे ते सानू की पता भी रात नूं उहनां ने हमला करना जे पता हुंदा ते असी मदद वास्ते पहुंच जांदे सानू तां पता ही उदों लगा जदों दिन चढ़िया
हमने ते कहत रहत हित अत जित
नाले सूबा साहब असी तुहानू रोज सुचेत करदे रहे आ हालांकि एक दिन पहला मैं तुहानू कह के हटिया भी गुरु जी दे जिहड़े सिंघ ने ਇਹ ਦਿਨ ਨਾਲੋਂ ਰਾਤ ਨੂੰ ਜ਼ਿਆਦਾ ਭਿਆਨਕ ਲੜਦੇ ਹੈ ਖਬਰੇ ਇਹਨਾਂ ਦੀਆਂ ਕੋਈ ਅੱਖਾਂ ਸਪੈਸ਼ਲ ਹੀ ਨੇ ਜਿਹੜੀਆਂ ਰਾਤ ਦੇ ਹਨੇਰੇ ਵਿੱਚ ਵੀ ਵੇਖ ਲੈਂਦੀਆਂ ਹਨ ਇਸ ਕਰਕੇ ਅਸੀਂ ਤਾਂ ਤੁਹਾਨੂੰ ਪਹਿਲਾਂ ਸੁਚੇਤ ਕੀਤਾ ਸੀ
ਤਸਕਰ ਗਨ ਬਟ ਪਾਰਾ
ਕਿਉਂਕਿ ਗੁਰੂ ਦੇ ਕੋਲ ਚੋਰ ਰਾਹਬਾਰ ਠੱਗ ਜਿਹੜੇ ਰਾਤ ਦੇ ਹਨੇਰੇ ਵਿੱਚ ਹੀ ਕੰਮ ਕਰਦੇ ਹੈ ਉਹ ਬੰਦੇ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਨੇ
ਕਰੇ ਬਟੋਰਨ ਠੋਰ ਠੋਰ ਤੇ
ਪਤਾ ਨਹੀਂ ਕਿਹੜੀ ਕਿਹੜੀ ਥਾਂ ਤੋਂ ਉਹਨਾਂ ਨੇ ਰਾਹ ਮਾਰ ਠੱਗ ਚੋਰ ਇਕੱਠੇ ਕੀਤੇ ਹੋਏ ਨੇ
ਗੁਰ ਕੋ ਭੱਟ ਦਲ ਭਾਰਾ
ਗੁਰੂ ਦਾ ਬੜਾ ਵੱਡਾ ਸੂਰਮਿਆਂ ਦਾ ਦਲ ਹੈ ਉਹਨਾਂ ਦੇ ਕੋਲ ਬਹੁਤ ਵੱਡੀ ਗਿਣਤੀ ਚ ਯੋਧੇ ਨੇ ਉਹ ਲੜਨ ਮਰਨ ਤੋਂ ਭੈ ਨਹੀਂ ਰੱਖਦੇ
ਸਭ ਤੇ ਅਗਰ ਮੋਰਚਾ ਹੋਏ ਇਸ ਰਹੇ
ਕਹਿੰਦੇ ਜਿਹੜਾ ਮੋਰਚਾ ਉਹਨਾਂ ਨੇ ਰਾਤ ਨੂੰ ਮਾਰਿਆ ਉਹ ਮੋਰਚਾ ਸਭ ਤੋਂ ਮੂਹਰੇ ਅੱਗੇ ਪਹੁੰਚਿਆ ਹੋਇਆ ਸੀ
ਨਾ ਵਿੱਚ ਸਵਧਾਨੇ
ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਤੈਨੂੰ ਵੀ ਕਿਹਾ ਸੀ ਸੂਬਾ ਲਾਹੌਰ ਕਿ ਜਿਹੜਾ ਮੋਰਚਾ ਸਭ ਤੋਂ ਮੂਹਰੇ ਕੀਤਾ ਹੋਇਆ ਇੱਥੇ ਬੰਦੇ ਚੁਕੰਨੇ ਰੱਖਿਓ ਸਾਵਧਾਨ ਰੱਖਿਓ ਪਰ ਉਹ ਮੋਰਚਾ ਵੀ ਮੂਹਰੇ ਕਰੀ ਬੈਠੇ ਸੀ ਸ਼ੇਰਾਂ ਦੇ ਪੰਜਿਆਂ ਦੇ ਥੱਲੇ ਜਾ ਕੇ ਬੇਫਿਕਰੇ ਹੋ ਕੇ ਰਾਤ ਨੂੰ ਸੁੱਤੇ ਰਹੇ ਸਾਡੇ ਤੇ ਤੂੰ ਦੋਸ਼ ਮੜਦਾ ਹੈ ਦੱਸ ਇਹ ਜਿਹੜੇ ਸਿਪਾਹੀ ਰਾਤ ਨੂੰ ਮੋਰਚੇ 'ਚ ਬੈਠੇ ਸੌਣ ਨੂੰ ਬੁਲਾਏ ਸੀ ਕਿ ਲੜਨ ਨੂੰ ਬੁਲਾਏ ਸੀ ਤੇ ਜੇ ਸੌਣ ਨੂੰ ਬੁਲਾਏ ਸੀ ਤੇ ਮਰਨਾ ਹੀ ਸੀ ਫਿਰ ਇਹਨਾਂ ਨੇ, ਇਹਨਾਂ ਦੇ ਹਾਲਾਤ ਏਦਾਂ ਹੀ ਹੋਣੇ ਸਨ।
ਕਰੀ ਸਿਆਣਪ ਕਿਨਹੂ ਨਾਹਿਨ,
ਕਿਸੇ ਨੇ ਕੋਈ ਸਿਆਣਪ ਨਹੀਂ ਕੀਤੀ। ਰਾਤ ਨੂੰ ਮੋਰਚਿਆਂ ਦੇ ਵਿੱਚ ਸੌਣ ਦੇ ਵਾਸਤੇ ਇਹਨਾਂ ਨੇ ਕੰਮ ਕੀਤਾ।
ਪੁੰਜ ਪ੍ਰਾਣ ਕੀਆ ਹਾਨੇ,
ਔਰ ਤਾਂ ਇਹ ਬਹੁਤੇ ਬੰਦੇ ਮਾਰੇ ਗਏ ਮੋਰਚਿਆਂ ਵਿੱਚ।
ਲਰਬੇ ਤੇ ਸਰਬਰ ਨਹਿ ਹੋਵ ਹੈ।
ਹਾਂ, ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹੀ ਸੀ, ਅੱਜ ਫੇਰ ਕਹਿ ਦਿਆਂ, ਜੇ ਤੂੰ ਕਵੇ ਨਾ ਵੀ ਸਿੰਘਾਂ ਨਾਲ ਜਾਂ ਗੁਰੂ ਜੀ ਨਾਲ ਲੜ ਕੇ ਉਹਨਾਂ ਦੇ ਬਰਾਬਰ ਹੋ ਜਾਓਗੇ, ਲੜਾਈ ਵਿੱਚ ਤੁਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਲੜਾਈ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।
ਲੱਖ ਚਮੂ ਖਪਾਵੇ,
ਜੇ ਉਹ ਲੜਨ ਤੇ ਆ ਜਾਣ ਨਾ ਤੇ ਇੱਥੋਂ ਆਨੰਦਪੁਰ ਸਾਹਿਬ ਤੋਂ ਵੱਢਣਾ ਸ਼ੁਰੂ ਕਰਨ ਤੁਹਾਨੂੰ, ਤੇ ਦਿੱਲੀ ਤੱਕ ਵੱਢਦੇ ਹੀ ਚਲੇ ਜਾਣ, ਇੰਨੇ ਜ਼ਿਆਦਾ ਸਖਸ਼ਮ ਨੇ ਲੜਾਈ ਵਿੱਚ। ਲੜਨ ਤੋਂ ਮਰਨ ਤੋਂ ਉਹ ਮਨ ਚ ਭੈ ਨਹੀਂ ਰੱਖਦੇ। ਤੁਸੀਂ ਲੜਾਈ ਕਰਕੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕੋਗੇ।
ਰਹੋ ਦੂਰ ਥਿਰ ਹੈ ਕਰ ਸਗਰੇ,
ਇਸ ਕਰਕੇ ਉਹਨਾਂ ਤੋਂ ਦੂਰ ਦੂਰ ਹੀ ਰਹੋ, ਮੋਰਚੇ ਨੇੜੇ ਕਰਨ ਦੀ ਹਿੰਮਤ ਨਾ ਕਰਿਓ। ਉਹਨਾਂ ਨੇ ਆਪਣਾ ਰੰਗ ਵਿਖਾ ਦਿੱਤਾ, ਤੁਸੀਂ ਮੋਰਚਾ ਨੇੜੇ ਕੀਤਾ, ਉਹਨਾਂ ਨੇ ਦੱਸ ਦਿੱਤਾ ਵੀ ਜੇ ਨੇੜੇ ਆਓਗੇ ਤੇ ਆਹ ਹਾਲ ਹੋਣਗੇ, ਇਸ ਕਰਕੇ ਦੂਰ ਦੂਰ ਮੋਰਚੇ ਲਾ ਕੇ ਉਹਨਾਂ ਮੋਰਚਿਆਂ ਚ ਬੰਦੇ ਸਵਾਓ ਨਾ, ਉਹਨਾਂ ਮੋਰਚਿਆਂ ਚ ਬੰਦੇ ਸਾਵਧਾਨ ਕਰਕੇ ਪਹਿਰੇ ਤੇ ਬਿਠਾਓ।
ਨਿਕਟ ਹੋਣ ਨਹਿ ਪਾਵੇ,
ਤੇ ਨੇੜੇ ਨਾ ਉਹਨਾਂ ਦੇ ਜਾਇਓ ਤੇ ਉਹ ਤੁਹਾਡੇ ਨੇੜੇ ਨਾ ਢੁਕਣ, ਏਦਾਂ ਦਾ ਪ੍ਰਬੰਧ ਕਰੋ ਲੜਾਈ ਦਾ।
ਅਨ ਆਦ ਰੋਕਣ ਕਰ ਰੱਖੀਐ ਹੈ,
ਤੁਸੀਂ ਬਸ ਇੱਕ ਕੰਮ ਕਰੋ ਕਿ ਆਨੰਦਪੁਰ ਸਾਹਿਬ ਚ ਨਾ ਕੋਈ ਅਨਾਜ ਦਾ ਦਾਣਾ ਜਾਵੇ, ਨਾ ਕੋਈ ਘੋੜਿਆਂ ਲਈ ਘਾਹ ਪੱਠਾ ਜਾਵੇ।
ਆਛੀ ਬਾਤ ਇਸੀ ਮੈਂ ਹੈ,
ਇਹੀ ਸਾਡੇ ਲਈ ਚੰਗੀ ਗੱਲ ਹੈ, ਆਛੀ ਬਾਤ ਹੈ।
ਜਾਗਰਤ ਰਹੇ ਰਾਤ ਕੋ ਸਗਰੇ,
ਰਾਤ ਸਾਰੀ ਤੁਸੀਂ ਜਾਗਦੇ ਰਹੋ ਜੇ ਬਚਣਾ। ਜਿਹੜੇ ਨਹੀਂ ਸੀ ਜਾਗਦੇ ਉਹ ਤੁਸੀਂ ਵੇਖ ਲਿਆ ਵੀ ਮੁੜ ਕੇ ਹੁਣ ਉਹ ਜਾਗਣੇ ਵੀ ਕੋਈ ਨਹੀਂ, ਸਦਾ ਲਈ ਸੌ ਗਏ ਨੇ। ਇਸ ਕਰਕੇ ਜੇ ਬਾਕੀ ਵੀ ਚਾਹੁੰਦੇ ਉਹ ਜਾਗਦੇ ਰਹਿਣ, ਯਾਨੀ ਕਿ ਜੀਵਤ ਰਹਿਣ, ਤੇ ਫਿਰ ਉਹਨਾਂ ਨੂੰ ਕਹੋ ਵੀ ਉਹ ਜਾਗਦੇ ਰਹਿਣ, ਰਾਤ ਨੂੰ ਮੋਰਚਿਆਂ 'ਚ ਸੌਣ ਨਾ।
ਜੋ ਪਟ ਥਾਨ ਤਿਸੀ ਮੈਂ ਹੈ,
ਜਿਹੜੇ ਸੂਰਮੇ ਲਾਏ ਨੇ ਅੱਗੇ ਜ਼ਿੰਮੇਵਾਰੀ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਣ ਮੋਰਚਿਆਂ ਦੀ।
ਹਮ ਅਨੁਸਾਰ ਆਪ ਕੇ ਸਭ ਬਿਦ,
ਅਸੀਂ ਤਾਂ ਸਦਾ ਤੁਹਾਡੇ ਅਨੁਸਾਰ ਆ, ਜਿਵੇਂ ਤੁਸੀਂ ਕਹੋਗੇ ਹਾਜ਼ਰ ਹਾਂ।
ਕਰਹਿ ਕਾਰ ਜਿਮ ਪੱਖ ਹੋ,
ਜਿਹੜਾ ਕੰਮ ਕਹੋਗੇ ਅਸੀਂ ਪਿੱਛੇ ਹਟਦੇ ਹਾਂ, ਜੋ ਕਹੋਗੇ ਅਸੀਂ ਕਰਾਂਗੇ।
ਲੜਨ ਮਰਨ ਜੀਤਨ ਅਰ ਹਾਰਨ,
ਲੜਨਾ ਮਰਨਾ ਜੀਤਣਾ ਤੇ ਹਾਰਨਾ,
ਦੇਸ਼ ਖੁਦਾਏ ਅਭਿਲਖ ਹੋ,
ਇਹ ਤਾਂ ਖੁਦਾ ਦੇ ਵਸ ਹੈ ਵੀ ਸਾਡਾ ਧਰਮ ਹੈ ਲੜਨਾ ਮਰਨਾ। ਜਿੱਤਣਾ ਤੇ ਹਾਰਨਾ ਪਰਮੇਸ਼ਰ ਦੇ ਹੱਥ ਹੈ, ਖੁਦਾ ਦੇ ਹੱਥ ਹੈ। ਉਹਨੇ ਜਿਹਨੂੰ ਜਿੱਤ ਦੇਣੀ ਆ ਉਸੇ ਨੂੰ ਜਿੱਤ ਪ੍ਰਾਪਤ ਹੋਣੀ ਹੈ।
ਕਿਤੇ ਹਜ਼ਾਰ ਦਰਬ ਗਿਰਪਤ ਸਭ,
ਇਹ ਕਹਿ ਕੇ ਪਹਾੜੀ ਰਾਜੇ ਪੈਸੇ ਲੈ ਆਏ ਸੀ। ਪਹਿਲਾਂ ਇਹਨਾਂ ਨੂੰ ਪਤਾ ਸੀ ਵੀ ਬੰਦੇ ਮਰੇ ਆ, ਸਾਨੂੰ ਗੁੱਸੇ ਹੋਣਗੇ। ਇਹ ਰੁਪਈਏ ਲੈ ਆਏ ਸੀ ਚੰਗੀਆਂ ਥੈਲੀਆਂ ਭਰ ਕੇ, ਤੇ ਪੈਸੇ ਦੇ ਕੇ ਸੂਬਾ ਲਾਹੌਰ ਸਾਹਿਬ, ਸੂਬਾ ਵਜ਼ੀਰ ਖਾਨ ਸਾਹਿਬ, ਆ ਮਾਇਆ ਸਾਂਭੋ, ਆਪਣਾ ਖਰਚ ਪਰਚ ਚਲਾਓ। ਇਹਨਾਂ ਨੂੰ ਪਤਾ ਸੀ ਵੀ ਜਿਹੜਾ ਬੰਦਾ ਹੁਣ ਤੱਤਾ ਹੋਇਆ ਇਹਨੂੰ ਨਰਮ ਕਰਨ ਵਾਸਤੇ ਤੇਲ ਤਮਾ ਜਾ ਕੋ ਮਿਲਾ, ਤੁਰਤ ਨਰਮ ਹੋ ਜਾਏ। ਇਹ ਤਮਾ ਦੇ ਦਿੱਤੀ ਇਹਨਾਂ ਨੂੰ। ਪੈਸੇ ਜਦੋਂ ਆਏ ਤੇ ਫਿਰ ਸੂਬੇ ਲਾਹੌਰ ਦੀਆਂ ਅੱਖਾਂ ਵੀ ਹੋਰ ਹੋ ਗਈਆਂ, ਸੂਬੇ ਸਰਹੰਦ ਦੀਆਂ ਵੀ ਅੱਖਾਂ ਫਿਰ ਗਈਆਂ।
ਸੂਬਨ ਕੋ ਪੁਨ ਦੀਨਾ,
ਹੋਰ ਰੁਪਈਏ ਇਹਨਾਂ ਦੋਨੇ ਸੂਬੇਦਾਰਾਂ ਨੂੰ ਦਿੱਤੇ ਇਹਨਾਂ ਨੂੰ ਖੁਸ਼ ਕਰਨ ਲਈ।
ਜਬ ਕੁਛ ਰਿਸ ਹੈ ਇਸੀ ਬਿਦ ਤਰਸ ਹੈ,
ਕਹਿੰਦੇ ਜਦੋਂ ਕਿਤੇ ਗੁੱਸੇ ਚ ਆਉਂਦੇ ਤੇ ਉਹ ਘੂਰ ਦਿੰਦੇ, ਇਹ ਭੱਜ ਕੇ ਥੈਲੀਆਂ ਭਰ ਕੇ ਪੈਸਿਆਂ ਦੀ ਹਾਜ਼ਰ ਕਰ ਦਿੰਦੇ। ਜਦੋਂ ਸੂਬਿਆਂ ਨੂੰ ਪੈਸਿਆਂ ਦੀ ਲੋੜ ਹੁੰਦੀ ਨਾ, ਇਹ ਸੱਦ ਕੇ ਕਦੇ ਭੀਮ ਚੰਦ ਨੂੰ, ਕਦੇ ਹੰਡੂਰੀਏ ਨੂੰ, ਕਦੇ ਕਟੋਚੀਏ ਨੂੰ ਭੂਰੀ ਜੀ ਵੱਟਦੇ, ਤੇ ਗੁੱਸੇ ਜੇ ਵਿੱਚ ਆਉਂਦੇ ਸੀ ਚੱਲੇ ਆ, ਉਹ ਕਹਿੰਦੇ ਨਹੀਂ ਮਹਾਰਾਜ ਜਾਓ ਨਾ, ਅਸੀਂ ਲਿਆਉਂਦੇ ਹਾਂ ਕੁਝ ਤੁਹਾਡੇ ਲਈ। ਏਦਾਂ ਕਹਿੰਦੇ ਇਹਨਾਂ ਨੂੰ ਰੁਪਈਏ ਦੇਈ ਜਾਂਦੇ ਆ, ਆਪਣਾ ਖਜ਼ਾਨਾ ਖਾਲੀ ਕਰ ਰਹੇ ਨੇ ਪਹਾੜੀਏ।
ਕਈ ਵਾਰ ਧਨ ਲੀਨਾ,
ਏਦਾਂ ਕਈ ਵਾਰ ਇਹਨਾਂ ਕੋਲ ਰੁਪਈਏ ਪੈਸੇ ਲਏ ਇਹਨਾਂ ਦੋਨੇ ਸੂਬੇਦਾਰਾਂ ਨੇ।
ਚੜ ਸਗਰੇ ਪੁਨ ਗਏ ਬਿਲੋਕਨ,
ਕਹਿੰਦੇ ਫਿਰ ਉੱਥੇ ਹੁਣ ਚੜ ਕੇ ਵੇਖਣ ਚੱਲੇ ਆ ਵੀ ਮੋਰਚਾ ਜਾ ਕੇ ਵੇਖੀਏ ਤਾਂ ਸਹੀ ਵੀ ਉੱਥੇ ਹਾਲਾਤ ਕੀ ਹਨ।
ਪਰ ਉਹ ਮੋਰਚਾ ਛੂਛਾ,
ਵੇਖਿਆ ਵੀ ਮੋਰਚਾ ਖਾਲੀ ਪਿਆ, ਲਾਸ਼ਾਂ ਖਿਲਰੀਆਂ ਪਈਆਂ ਹਨ।
ਕਾਕ ਕੰਕ ਗਨ ਗੀਤ ਸਵਾਨ ਪਲ,
ਕੁੱਤੇ ਗਿੱਧਾਂ ਇੱਲਾਂ ਗਿੱਦੜ ਉਹ ਮਾਸ ਖਾ ਰਹੇ ਨੇ ਸੂਰਮਿਆਂ ਦੇ ਸਰੀਰਾਂ ਦਾ।
ਆਹੇ ਦੇਖ ਤਬ ਪੁੱਛਾ,
ਔਰ ਉਹਨਾਂ ਦੇ ਮਾਸ ਖਾਂਦਿਆਂ ਨੂੰ ਵੇਖ ਕੇ ਵੀ ਜਿਹੜੇ ਕੁੱਤੇ ਬਿੱਲੇ ਜਾਂ ਫਿਰ ਇਹ ਗਿੱਧਾਂ ਇੱਲਾਂ ਇਹ ਮਾਸ ਖਾਂਦੀਆਂ ਵੇਖ ਕੇ ਤੇ ਸੂਬਾ ਲਾਹੌਰ ਸਿਪਾਹੀਆਂ ਨੂੰ ਪੁੱਛਦਾ
ਜਬ ਪਹੁੰਚੇ ਤਬ ਗੁਲਕਾ ਲਾਗੈ
ਕਹਿਣ ਲੱਗੇ ਵੀ ਤੁਸੀਂ ਲਾਸ਼ਾਂ ਨੀ ਚੁੱਕੀਆਂ ਸਿਪਾਹੀਆਂ ਦੀਆਂ ਉਹ ਕਹਿੰਦੇ ਮਹਾਰਾਜ ਇਹ ਤਾਂ ਹੁਣ ਲਾਸ਼ਾਂ ਬਣ ਗਏ ਨੇ ਜੇ ਅਸੀਂ ਇਹਨਾਂ ਨੂੰ ਚੁੱਕਣ ਜਾਵਾਂਗੇ ਅੱਗੋਂ ਗੋਲੀਆਂ ਮਾਰਦੇ ਆ ਉਹਨਾਂ ਨੇ ਸਾਨੂੰ ਵੀ ਲਾਸ਼ਾਂ ਬਣਾ ਦੇਣਾ ਅਸੀਂ ਤਾਂ ਨੀ ਚੁੱਕਣ ਜਾਂਦੇ ਅੱਗੇ ਕਿਵੇਂ ਜਾਈਏ ਜਾਈਏ ਤੇ ਅੱਗੋਂ ਗੋਲੀਆਂ ਮਾਰਦੇ ਨੇ ਲੋਹਗੜ੍ਹ ਕਿਲੇ ਚੋਂ ਤੜਾਕ ਦੇ ਕੇ ਗੋਲੀ ਆਉਂਦੀ ਹੈ
ਲੋਥ ਪਰੀ ਸਮੁਦਾਈ
ਇਹ ਤਾਂ ਲਾਸ਼ਾਂ ਸਾਰੀਆਂ ਇੱਥੇ ਪਈਆਂ ਰਹਿ ਗਈਆਂ ਅਸੀਂ ਚੁੱਕ ਨੀ ਸਕੇ
ਦਫਨਾਵਨ ਕੀ ਬਿਦ ਨਹਿ ਬਣਤੀ
ਉਹ ਚੱਕਣ ਹੀ ਨੀ ਦਿੰਦੇ ਕਹਿੰਦੇ ਇਹਨਾਂ ਨੂੰ ਦੱਬਣ ਦੀ ਵੀ ਵਿਧੀ ਨੀ ਬਣਦੀ ਵੀ ਅਸੀਂ ਇਹਨਾਂ ਦੀਆਂ ਲਾਸ਼ਾਂ ਇਹ ਸਾਡੇ ਸੰਬੰਧੀ ਹੈ ਜਿਹੜੇ ਮਰੇ ਪਏ ਹੈ ਪਿਓਆਂ ਦੇ ਪੁੱਤ ਸਾਹਮਣੇ ਮਰੇ ਪਏ ਲਾਸ਼ ਚੁੱਕ ਕੇ ਦੱਬਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ ਇਹੋ ਜਿਹੀ ਸਾਡੀ ਹਾਲਤ ਹੋਈ ਹੈ
ਪਰੇ ਰਹਿ ਤਿਸ ਠਾਈ
ਇਹ ਹੁਣ ਇਸੇ ਜਗ੍ਹਾ ਤੇ ਪਏ ਰਹਿਣਗੇ ਇਹਨਾਂ ਨੂੰ ਚੁੱਕਣ ਕਰਕੇ ਅਸੀਂ ਆਪ ਨਹੀਂ ਮਰਨਾ
ਦੂਰ ਮੋਰਚਾ ਹਟ ਕਰ ਬੰਦ ਹੋ
ਤੇ ਸੂਬਾ ਲਾਹੌਰ ਕਹਿੰਦਾ ਫਿਰ ਪਏ ਰਹਿਣ ਦਿਓ ਇੱਥੇ ਇੱਥੋਂ ਮੋਰਚਾ ਹੁਣ ਦੂਰ ਲੈ ਜਾਓ ਇੱਥੇ ਨਾ ਹੁਣ ਨੇੜੇ ਰੱਖਿਓ ਦੂਰ ਜਾ ਕੇ ਮੋਰਚਾ ਬੰਨ ਲਵੋ
ਨਿਤ ਰਹੀ ਹੈ ਸਾਵਧਾਨਾ
ਤੇ ਹੁਣ ਸਾਵਧਾਨ ਰਹਿਓ ਹੁਣ ਤਿਆਰ ਬਰ ਤਿਆਰ ਰਹਿਓ ਕਿਤੇ ਐਸਾ ਨਾ ਹੋਵੇ ਦੁਬਾਰਾ ਆਲਸੀ ਹੋ ਜਾਓ
ਗੁਰਤੇ ਫਤਿਹ ਨਾ ਕਬ ਹੂੰ ਲੀਨਸ
ਕਿਉਂਕਿ ਜਿੰਨੀ ਵੇਰੀ ਵੀ ਆਪਾਂ ਹੁਣ ਤਾਂ ਹੀ ਕਈ ਕਿਉਂਕਿ ਮਹੀਨੇ ਭਰ ਤੋਂ ਵੀ ਸਮਾਂ ਉੱਤੇ ਬੀਤ ਗਿਆ ਸਾਨੂੰ ਆਇਆ ਹੋਇਆ ਨੂੰ ਗੁਰੂ ਜੀ ਨਾਲ ਕਈ ਵੇਰੀ ਝੜਪਾਂ ਹੋ ਚੁੱਕੀਆਂ ਨੇ ਇੱਕ ਅੱਧੀ ਝੜਪ ਵਿੱਚ ਵੀ ਸਾਡੀ ਜਿੱਤ ਨਹੀਂ ਹੋਈ ਜਿੰਨੀ ਵੇਰੀ ਵੀ ਜਿੱਤੇ ਨੇ ਗੁਰੂ ਜੀ ਜਿੱਤੇ ਨੇ ਏਦਾਂ ਲੱਗਦਾ ਵੀ ਸਾਡੇ ਲਈ ਫਤਿਹ ਦਾ ਕਾਲ ਹੀ ਪੈ ਗਿਆ ਹੋਵੇ ਵੀ ਸਾਨੂੰ ਫਤਿਹ ਨਸੀਬ ਹੀ ਨਹੀਂ ਹੋ ਰਹੀ ਰੋਜ਼ ਹੀ ਸਾਡੀ ਹਾਰ ਹੁੰਦੀ ਹੈ
ਕਈ ਵਾਰ ਰਣ ਠਾਨਾ
ਕਈ ਵੇਰੀ ਜੰਗ ਕਰਕੇ ਅਸੀਂ ਵੇਖ ਲਿਆ ਪਹਾੜੀ ਰਾਜੇ ਕਹਿੰਦੇ ਮਹਾਰਾਜ ਤੁਸੀਂ ਤਾਂ ਇੱਥੇ ਹੁਣ ਜੰਗ ਲੜਿਆ ਅਸੀਂ ਪੌਂਟਾ ਸਾਹਿਬ ਲੜ ਕੇ ਵੇਖਿਆ ਕਈ ਪਿੰਡਾਂ ਵਿੱਚ ਸਾਡੀਆਂ ਇਹਨਾਂ ਨਾਲ ਜੰਗਾਂ ਹੋਈਆਂ ਅਸੀਂ ਵੀ ਕਦੇ ਇਹਨਾਂ ਤੇ ਜਿੱਤ ਪ੍ਰਾਪਤ ਨਹੀਂ ਕਰ ਸਕੇ
ਇਮ ਸੁਚੇਤ ਕਰ ਸਭ ਥਲ ਫਿਰ ਕਰ
ਏਦਾਂ ਸੂਬਾ ਲਾਹੌਰ ਮੋਰਚਿਆਂ ਚ ਫਿਰ ਕੇ ਸਾਰਿਆਂ ਨੂੰ ਸੁਚੇਤ ਕਰਦਾ ਸਾਵਧਾਨ ਕਰਦਾ
ਜੁਗ ਸੂਬੇ ਅਰ ਰਾਜੇ
ਦੋਵੇਂ ਸੂਬੇਦਾਰ ਤੇ ਪਹਾੜੀ ਰਾਜੇ ਫਿਰ ਰਹੇ ਨੇ ਮੁਆਇਨਾ ਕਰ ਰਹੇ ਨੇ
ਪੁਨ ਪਹੁੰਚੇ ਨਿਜ ਸਿਵਰ ਵਿਖੇ ਖਲ
ਚੱਲ ਕੇ ਮੂਰਖ ਜਿੱਥੇ ਇਹਨਾਂ ਦਾ ਡੇਰਾ ਸੀ ਉੱਥੇ ਆ ਗਏ
ਨਹਿ ਕੁਛ ਦੰਦਬ ਬਾਜੇ
ਹੁਣ ਕੋਈ ਨਗਾਰਾ ਵੀ ਇਹਨਾਂ ਦਾ ਨਹੀਂ ਵੱਜਦਾ ਨਗਾਰੇ ਵੀ ਜਿਵੇਂ ਮਾਨੋ ਵੀ ਬੰਦ ਹੀ ਹੋ ਗਏ ਜੇ ਕਿੱਕਾ ਦੁੱਕਾ ਨਗਾਰਾ ਵੱਜਦਾ ਤੇ ਉਹਦੀ ਵੀ ਮੱਠੀ ਜੀ ਆਵਾਜ਼ ਆਉਂਦੀ ਹੈ
ਪ੍ਰਥਮ ਪਹਿਰ ਜੁਗ ਦਿਨ ਕੇ ਬੀਤੇ
ਕਹਿੰਦੇ ਏਦਾਂ ਕੁਝ ਦਿਨ ਦੇ ਕੁਝ ਦਿਨ ਬਤੀਤ ਹੋਏ
ਧਰਿਓ ਦੁਪਹਿਰਾ ਹੀਰਾ
ਕਹਿੰਦੇ ਇੱਕ ਦਿਨ ਦਾ ਸਮਾਂ ਸੀ ਵੀ ਦਿਨ ਬੀਤ ਗਿਆ ਦੁਪਹਿਰਾ ਟਲਿਆ ਹੈ ਸ਼ਾਮ ਜੇ ਦਾ ਸਮਾਂ ਹੋਇਆ
ਸਤਗੁਰ ਬਿਜੀਆ ਤਬ ਅਨਾਏ ਕਰ
ਸ਼ਾਮ ਦੇ ਸਮੇਂ ਮਹਾਰਾਜ ਜੀ ਦੇ ਪਾਸ ਬਦਾਮ ਆਦਿਕ ਰਗੜੇ ਜਾਂਦੇ ਉਹ ਗਰੀਬ ਨਵਾਜ ਪਾਤਸ਼ਾਹ ਨੇ ਛਕੇ
ਤੂਰਨ ਆਨਤ ਚੇਰਾ
ਮਹਾਰਾਜ ਜੀ ਦੇ ਸੇਵਾਦਾਰ ਬਾਟਾ ਭਰ ਕੇ ਲਿਆਏ ਸ਼ਰਦਾਈਆਂ ਦਾ
ਜਰੇ ਜਵਾਹਰ ਕੰਚਨ ਸੰਪਟਲੇ
ਪਾਤਸ਼ਾਹ ਜੀ ਮਹਾਰਾਜ ਜੀ ਆਸਣ ਤੇ ਬੈਠੇ ਹਨ ਤਿਆਰ ਬਰ ਤਿਆਰ ਅਵਸਥਾ ਵਿੱਚ ਸਰੀਰ ਤੇ ਬੜੇ ਸੋਹਣੇ ਆਭੂਸ਼ਣ ਗਹਿਣੇ ਧਾਰਨ ਕੀਤੇ ਹੋਏ ਨੇ
ਲੈ ਅਫੀਮ ਕੋ ਆਏ
ਗਰੀਬ ਨਵਾਜ ਪਾਤਸ਼ਾਹ ਜੀ ਵਾਸਤੇ ਸੇਵਾਦਾਰ ਜਲ ਪਾਣੀ ਲੈ ਕੇ ਹਾਜ਼ਰ ਹੋਏ
ਮਾਵੇ ਕੋ ਪ੍ਰਮਾਣ ਕਰ ਤੇ ਤਿਕ
ਗਰੀਬ ਨਵਾਜ ਪਾਤਸ਼ਾਹ ਜੀ ਨੇ ਜਲ ਪਾਣੀ ਗ੍ਰਹਿਣ ਕੀਤਾ ਹੈ
ਸ੍ਰੀ ਗੁਰ ਮੁਖ ਮਹਿ ਪਾਏ
ਔਰ ਜਲ ਚ ਪਾਣੀ ਛਕਿਆ ਸ਼ਰਦਾਈਆਂ ਛਕੀਆਂ
ਸੋਚ ਇਸ਼ਨਾਨ ਠਾਨ ਕਰ ਬੈਠੇ
ਪਾਤਸ਼ਾਹ ਸੋਚ ਇਸ਼ਨਾਨ ਕੀਤਾ ਤਿਆਰ ਬਰ ਤਿਆਰ ਹੋ ਕੇ ਆਸਣ ਤੇ ਬੈਠੇ
ਉੱਚੇ ਥਲ ਭਗਵੰਤਾ
ਉੱਚੇ ਥਾਂ ਤੇ ਭਗਵੰਤ ਗੁਰਦੇਵ ਜੀ ਬੈਠੇ ਹਨ
ਸਿੰਘ ਸੁਚੇਤਾ ਕਰ ਕਰ ਪਹੁੰਚੇ
ਸਿੰਘ ਵੀ ਸੁਚੇਤ ਹੋ ਕੇ ਸਤਿਗੁਰੂ ਜੀ ਦੇ ਕੋਲ ਸ਼ਾਮ ਦੇ ਸਮੇਂ ਪਹੁੰਚਣ ਲੱਗੇ
ਦਰਸਹਿ ਮੁਖ ਦੁਤਵੰਤਾ
ਮਹਾਰਾਜ ਜੀ ਦਾ ਕ੍ਰਾਂਤੀ ਭਰਿਆ ਚਿਹਰਾ ਵੇਖਦੇ ਸਿੱਖ ਬੜਾ ਪ੍ਰਤਾਪੀ ਜਲਾਲ ਵਾਲਾ ਚਿਹਰਾ ਤੱਕਦੇ ਹਨ
ਲੱਗਿਓ ਦੀਵਾਨ ਖਾਲਸੇ ਸ਼ੋਭਿਤ
ਮਹਾਰਾਜ ਜੀ ਦਾ ਦੀਵਾਨ ਲੱਗਾ ਖਾਲਸੇ ਦਾ ਸ਼ੋਭਦੀਕ ਹੋ ਰਿਹਾ
ਜਿਮ ਜਾਦਵ ਸਮੁਦਾਇਆ
ਜਿਵੇਂ ਸਾਰੇ ਜਾਦਵ ਇਕੱਠੇ ਹੋ ਕੇ ਬੈਠੇ ਭਗਵਾਨ ਕ੍ਰਿਸ਼ਨ ਦੇ ਚਾਰੇ ਪਾਸੇ ਏਦਾਂ ਸਿੰਘ ਮਹਾਰਾਜ ਜੀ ਦੇ ਚਾਰੇ ਪਾਸੇ ਸਜੇ ਬੈਠੇ ਹਨ
ਰੂਪ ਗੋਬਿੰਦ ਸਿੰਘ ਜੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ महान तेजस्वी स्वरूप है।
शस्त्रन सहत सुहाया।
शस्त्रां दे सहत शोभदीक हो रहा गुरुदेव दा स्वरूप।
किदो कुबेर थिरे ओ बिच जच्छन।
कहंदे यो जापदा जिवें तानदा देवता कुबेर यक्षां च बैठा होवे।
जेवर जोत सुहावे।
जिन्हें शरीर ते जेवर जवारात पाए होन, यो कलगीधर जी खालसे विच बैठे शोभदीक हो रहे ने।
देवन गण मह किदो इंद्र है।
जां यो कह लो भी देवत्यां दी सभा विच देवत्यां दा राजा इंद्र जिवें बैठा हुंदा है, एदा खालसे दी सभा च इंद्राण इंद्र रूप होके कलगीधर जी विराजमान ने।
मुदित महादुत पावे।
बड़ी खुशी विच सारे सिंह त्यार पर त्यार होके बैठे बीरासना ते।
कै मुन गण मह रामचंद्र जी।
जां यो कह लो भी मुनि गणा विच त्रेते युग च जिवें भगवान रामचंद्र जी बैठे शोभनीक हुंदे, एदा कलयुग दे महान अवतार सतगुरु कलगीधर पातशाह खालसे च शोभनीक हो रहे ने।
थिरे शुभत सुखदाई।
महाराज जी सुखदाई ने, शोभनीक हो रहे ने, खालसे नू भी शोभनीक बना रहे हन।
तुंग सथल पर श्री प्रभ थिर तब।
सतगुरु सच्चे पातशाह जी सोहने पलंगे ते विराजमान हन।
चौह दिश दृष्ट लगाई।
चारे पासे निगाह मार के आनंदपुर साहब वल तकदे ने सतगुरु जी।
परे जहां कह दीरग डेरे।
वेख्या चारे पासे बड़े बड़े वड्डे डेरे पाई बैठे ने तुरक पहाड़िए।
तंबू गण शमयाने।
जिन्हां ने तंबू लाए शमयाने ताने हुए ने।
झंडे थान थान पर झूलत।
बहुत थावां ते झंडे झूल रहे, निशान झूल रहे हन।
बहुत बरन के बाने।
रंग रंग दे बाने उन्हां दे उत्ते पाए होए निशाना दे उत्ते।
सिवर पिख्यो पन सूबन केरा।
फिर सूबेदारां दा डेरा महाराज जी ने वेख्या के दोवें सूबेदार जिथे डेरा पाई बैठे ओ महाराज जी ने तकिया।
तंबू लगे ओ बनाती।
वेख्या बड़ा वधिया तंबू दोनां सूबेदारां दा लगा होया, बड़ी सोहनी ओदी बनावट है।
तान्यो शमयानिया बहो।
और ओदे आले दुआले बहुते शमयाने ताने हुए ने।
दीरग मखमल को बहु पांति।
और मखमली बिछोने हन।
तिरे लोक बहु खरे हजार हो।
और सैकड़े लोक आले दुआले सूबेदारां दी जी हजूरी करन वास्ते खड़े हन।
शस्त्रन जुत सावधाना।
सारे शस्त्रां दे सहत सावधान खड़े त्यार बर त्यार खड़े हन।
देह बिलोक मुस्काए कहियो प्रभ।
सतगुरु जी ने वेख्या भी सूबेदार बैठे आ बेफिक्रे जे होए ते गप्पा मारदे ने उच्ची उच्ची हस रहे सन खिड़खड़ा के। महाराज कलगीधर जी वेख के मुस्कुरा पे सूबेदारा नो।
एह सनमुख डर हाना।
महाराज जी कहंदे अज फिर नडर जे होए बैठे आ सामने। कोई दिन पहला तीरां दा जोर विखाया सी इन्हां नू ते उदों दे डरदे फिर सामने नहीं सी आउंदे, अज फिर बड़े नडर जे होए बैठे हन।
उदय सिंह कर जोर उचारी।
जदों महाराज जी ने हस के बचन कहा, भाई उदय सिंह जी हाथ जोड़ के कहन लगे,
जब है प्रहारे बाना।
महाराज जदो आप जी ने तीर चलाए सन,
तब डर कर थिर दूर रहत पा।
चौपड़ खेडदियां दे कोल जदो आप जी ने तीर मारे सी ते उदो डरदे मारे इथों पलंगा चुक के दूर चले गए सी।
बहु दिन बीते सुहाना।
कई दिन बीत गए, मुड़ के सामने नजर नहीं आए।
प्रथम रीत ही बैठन लागे।
हुण महाराज जी फिर पहला वांगू बहन लग पया, चौपड़ खेड दे बेफिक्री नाल।
कहां तीर नित मारे।
महाराज हुण ए सोच दे होणगे भी गुरु जी ने केड़ा रोज रोज तीर मारने आ सानू। महाराज ता ए बेफिक्रे जे होए बैठे हन।
अपनो आप दिखावन करते।
हुण अपना आप विखा ਆਉਂਦਿਆ ਸਾਹਮਣੇ ਬੈਠੇ ਚਾਗੀਆਂ ਮਾਰਦੇ ਹੱਸਦੇ ਐ।
ਤੁਰਕ ਕਹਾਂ ਲਗ ਹਾਰੇ।
ਮਹਾਰਾਜ ਤੁਰਕ ਨੇ ਮਲੇਛ ਨੇ ਇਹਨਾਂ ਨੂੰ ਤਾਂ ਮਾਰਦੇ ਹੀ ਰਹੀਏ ਤਾਂ ਹੀ ਭਲਾ ਹੈ।
ਸੁਣ ਕੇ ਸ੍ਰੀ ਪ੍ਰਭ ਹੁਕਮ ਕਰਿਓ ਤਬ।
ਸੁਣ ਕੇ ਕਲਗੀਧਰ ਜੀ ਨੇ ਫਿਰ ਹੁਕਮ ਜਾਰੀ ਕੀਤਾ,
ਜੁਗ ਤੋਪਨ ਕੋ ਲਿਆਵੋ।
ਲਿਆਓ ਸਾਡੀਆਂ ਦੋਵੇਂ ਤੋਪਾਂ ਲਿਆ ਕੇ ਹਾਜ਼ਰ ਕਰੋ ਇੱਥੇ।
ਇਸ ਥਲ ਉੱਚੇ ਪਰ ਥਿਰ ਕਰਕੇ।
ਇਸੇ ਉੱਚੇ ਥਾਂ ਤੇ ਜਿੱਥੇ ਅਸੀਂ ਬੈਠੇ ਹਾਂ ਸਾਡੇ ਲਾਗੇ ਦੋਵੇਂ ਤੋਪਾਂ ਰੱਖ ਦਿਓ।
ਗੋਰਾ ਡਰ ਚਲਾਵੋ।
ਹੋਰ ਉਹਦੇ ਚ ਗੋਲਾ ਪਾ ਕੇ ਸਿਸਤ ਬੰਨੋ ਜਿੱਥੇ ਆ ਸੂਬੇਦਾਰ ਬੈਠੇ ਇਹ ਹੈ ਇਹਨਾਂ ਦੇ ਸਿਸਤ ਬੰਨ ਕੇ ਗੋਲੇ ਚਲਾਓ
ਸੁਨ ਆਇਸ ਕੋ ਸਿੰਘ ਤੁਰਤ ਹੀ
ਮਹਾਰਾਜ ਜੀ ਦੀ ਆਗਿਆ ਸੁਣਦਿਆਂ ਸਾਰ ਸਿੰਘ ਦੌੜ ਕੇ ਗਏ
ਤੋਪ ਜਹ ਠਾਡੀ
ਜਿੱਥੇ ਤੋਪਾਂ ਖੜੀਆਂ ਸੀ ਉੱਥੇ ਗਏ
ਐਂਚਨ ਕਰ ਆਨੀ ਤਤ ਛਿਨ ਮੈਂ
ਕਈ ਸਿੰਘਾਂ ਨੇ ਰਲ ਕੇ ਤੋਪਾਂ ਖਿੱਚੀਆਂ ਤੇ ਖਿੱਚ ਕੇ ਉੱਥੇ ਲੈ ਆਏ ਜਿੱਥੇ ਕਲਗੀਧਰ ਜੀ ਬੈਠੇ ਸਨ
ਚੌਂਪਰੀ ਦੇ ਮਹਿ ਬਾਡੀ
ਬੜੀ ਚੌਂਪ ਬੜਾ ਚਾ ਆ ਸਿੰਘਾਂ ਦੇ ਦਿਲਾਂ ਚ ਵੀ ਗੋਲਿਆਂ ਨਾਲ ਵੈਰੀਆਂ ਨੂੰ ਮਾਰਾਂਗੇ
ਇੱਕ ਕੋ ਬਾਗਨ ਨਾਮ ਧਰਿਓ ਪ੍ਰਭ
ਇੱਕ ਤੋਪ ਦਾ ਨਾਮ ਸਤਿਗੁਰੂ ਕਲਗੀਧਰ ਜੀ ਨੇ ਰੱਖਿਆ ਸੀ ਬਾਗਣ
ਬਿਜ ਕੋਖ ਕਹਿ ਦੂਜੀ
ਦੂਜੀ ਤੋਪ ਦਾ ਨਾਂ ਸੀ ਬਿਜ ਕੋਖ ਬਿਜ ਦਾ ਮਤਲਬ ਬਿਜਲੀ ਕੜਕਦੀ ਹੈ ਜਿਵੇਂ ਏਦਾਂ ਬਿਜ ਕੋਖ ਦੂਸਰੀ ਤੋਪ ਦਾ ਨਾਮ ਸੀ
ਕਰ ਦੀਵਾਨ ਆਕੇ ਥਿਰ ਦੋਨੋ
ਮਹਾਰਾਜ ਜੀ ਦੇ ਸਨਮੁਖ ਦੀਵਾਨ ਦੇ ਸਾਹਮਣੇ ਲਿਆ ਕੇ ਦੋਵੇਂ ਤੋਪਾਂ ਰੱਖਤੀਆਂ ਖਾਲਸੇ ਨੇ
ਚੰਦਨ ਪੁਸ਼ਪਨ ਪੂਜੀ
ਮਹਾਰਾਜ ਜੀ ਕਹਿੰਦੇ ਪੂਜਾ ਕਰੋ ਪਹਿਲਾਂ ਤੋਪਾਂ ਦੀ ਕਹਿੰਦੇ ਚੰਦਨ ਨਾਲ ਉਹਨਾਂ ਦੀ ਪੂਜਾ ਕੀਤੀ
ਬਿੱਤ ਗੁਰੂ ਕੇ ਪ੍ਰਤਾਪ ਕੀ ਦੁਲਾਰਨ ਕਰਨ ਵਾਲੀ
ਆਹਾ ਗੁਰੂ ਸਾਹਿਬ ਦੇ ਪ੍ਰਤਾਪ ਨੂੰ ਦੁਲਾਰਨ ਵਾਲੀ ਤੋਪ ਦੀ ਮਹਿਮਾ ਕਰਦੇ ਹੈ ਇਹ ਤੋਪਾਂ ਦੀ ਵਡਿਆਈ ਤੋਪਾਂ ਦਾ ਅਲੰਕਾਰ ਬੰਨਿਆ ਤੋਪਾਂ ਦਾ ਜਜਨ ਭਜਨ ਹੋ ਰਿਹਾ ਹੈ ਕਹਿੰਦੇ ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਦੁਲਾਰ ਕਰਨ ਵਾਲੀ
ਕਿਦੋ ਗੁਰੂ ਮੂਰਤ ਕੀ ਰੱਛਾ ਰੂਪ ਤਾਰੀ ਹੈ
ਜਾਂ ਇਉਂ ਕਹਿ ਲੋ ਵੀ ਗੁਰੂ ਮੂਰਤ ਦੀ ਰੱਖਿਆ ਕਰਨ ਵਾਸਤੇ ਪਰਮੇਸ਼ਰ ਦੀ ਸ਼ਕਤੀ ਨੇ ਤੋਪ ਦਾ ਰੂਪ ਧਾਰਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਇਉਂ ਕਹਿ ਲੋ ਕਿ ਗੁਰੂ ਮੂਰਤ ਦੀ ਰਾਖੀ ਲਈ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੇ ਤੋਪ ਦਾ ਰੂਪ ਧਾਰਨ ਕੀਤਾ ਬਿਜ ਕੋਖ ਦਾ
ਕਿਦੋ ਬਿਜੈ ਆਪਣਾ ਸਰੂਪ ਧਾਰ ਠਾਡੀ ਟਿਗ
ਜਾਂ ਇਉਂ ਕਹਿ ਲੋ ਵੀ ਜਿਹੜੀ ਜਿੱਤ ਦੀ ਲਛਮੀ ਦੇਵੀ ਹੈ ਜਿੱਤ ਦੀ ਵਿਜੈ ਲਛਮੀ ਹੈ ਉਹ ਤੋਪ ਦਾ ਰੂਪ ਧਾਰ ਕੇ ਕਲਗੀਧਰ ਦੇ ਸਨਮੁਖ ਖੜੀ ਹੈ ਵਿਜੈ ਲਛਮੀ ਮਾਨੋ ਤੋਪ ਦਾ ਰੂਪ ਧਾਰ ਕੇ ਸਤਿਗੁਰਾਂ ਦੇ ਸਾਹਮਣੇ ਖੜੀ ਹੈ
ਕਿਦੋ ਰੂਪ ਕਾਲਕਾ ਕੁਦਾਸਨ ਉਧਾਰੀ ਹੈ
ਜਾਂ ਕਾਲਕਾ ਦਾ ਰੂਪ ਹੋਵੇ ਜੋ ਆਪਣਿਆਂ ਦਾਸਾਂ ਦਾ ਉਧਾਰ ਕਰਦੀ ਹੈ
ਸਿੰਘਨ ਸਹਾਇ ਹੇਤ ਦੇਤ ਹੈ ਦਿਖਾਈ ਸੋਏ
ਕਹਿੰਦੇ ਮਾਨੋ ਸਿੰਘਾਂ ਦੀ ਸਹਾਇਤਾ ਵਾਸਤੇ ਪਰਮੇਸ਼ਰ ਦੀ ਇਹ ਸ਼ਕਤੀ ਤੋਪ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ
ਕਿਦੋ ਮ੍ਰਿਤ ਦੁਰਜਨ ਕੀ ਦਾਰਨ ਸੁਧਾਰੀ ਹੈ
ਜਾਂ ਇਉਂ ਕਹਿ ਲੋ ਵੀ ਦੁਸ਼ਮਣਾਂ ਦੀ ਮੌਤ ਹੈ ਦੁਸ਼ਮਣਾਂ ਦਾ ਕਾਲ ਖੜਾ ਹੈ ਤੋਪ ਦੇ ਰੂਪ ਵਿੱਚ
ਹਿੰਦੂ ਕੋ ਧਰਮ ਤਾਰਾ ਤਾਰ ਬੇ ਕੋ ਧੀਰ ਤਾਰ
ਜਾਂ ਇਉਂ ਕਹਿ ਲੋ ਵੀ ਹਿੰਦੂਆਂ ਦੇ ਧਰਮ ਨੂੰ ਹਿੰਦੁਸਤਾਨ ਦੀ ਧਰਤੀ ਤੇ ਰੱਖਣ ਲਈ ਕਲਗੀਧਰ ਜੀ ਨੇ ਤੋਪਾਂ ਦੇ ਰੂਪ ਵਿੱਚ ਸ਼ਕਤੀ ਪੈਦਾ ਕੀਤੀ ਹੈ
ਸ੍ਰੀ ਗੋਬਿੰਦ ਸਿੰਘ ਤੋਪ ਉਪਮਾ ਵਿਚਾਰੀ ਹੈ
ਆਹਾ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਸ ਤੋਪ ਦੀ ਉਪਮਾ ਮਹਾਂ ਕਵੀ ਜੀ ਕਹਿੰਦੇ ਮੈਂ ਵਿਚਾਰਦਾ ਕਿ ਮਾਨੋ ਇਹ ਤੋਪ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਰਹਿ ਜਾਏ ਉਹਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੀ ਰਚਨਾ ਕੀਤੀ ਹੈ
ਗਾਡੇ ਗੱਡ ਢਾਹਿਬੇ ਕੋ ਦੀਹ ਦਲ ਦਾਹਿਬੇ ਕੋ
ਵੱਡੇ ਵੱਡੇ ਕਿਲਿਆਂ ਨੂੰ ਢਾਣ ਦੀ ਸਮਰੱਥਾ ਰੱਖਣ ਵਾਲੀ ਵੱਡੇ ਵੱਡੇ ਦਲਾਂ ਨੂੰ ਸਾੜ ਕੇ ਸਵਾਹ ਕਰ ਦੇਣ ਵਾਲੀ ਹੈ ਇਹ ਤੋਪ
ਖਾਲਸਾ ਉਮਾ ਹੈਬੇ ਕੋ ਦੁਰਜਨ ਬਿਹਾਲ ਕਾ
ਕਹਿੰਦੇ ਖਾਲਸੇ ਨੂੰ ਉਮਾ ਦੇਣ ਵਾਲੀ ਹੈ ਤੇ ਦੁਰਜਨਾ ਨੂੰ ਸਾਕਤਾ ਨੂੰ ਬਿਹਾਲ ਕਰ ਦੇਣ ਵਾਲੀ ਹੈ ਇਹ ਤੋਪ
ਤੁਰਕਾਂ ਕੋ ਤੇਜ ਤ੍ਰਿਣ ਸੰਚੈ ਸਮ ਬਦਿਓ ਬਹੋ
ਕਹਿੰਦੇ ਤੁਰਕਾਂ ਦਾ ਤੇਜ ਘਾਹ ਫੂਸ ਦੇ ਤਿਲਕਿਆਂ ਵਾਂਗੂ ਜਿਵੇਂ ਘਾਹ ਬੜਾ ਵੱਧ ਜਾਂਦਾ ਨਾ ਕਹਿੰਦੇ ਤੁਰਕਾਂ ਦਾ ਜਿਹੜਾ ਤੇਜ ਸੀ ਹਿੰਦੁਸਤਾਨ ਦੀ ਧਰਤੀ ਤੇ ਉਹ ਇਉਂ ਹੈ ਮਾਨੋ ਜਿਵੇਂ ਘਾਹ ਦੀਆਂ ਪੰਡਾਂ ਬੰਨੀਆਂ ਹੁਣ ਸੁੱਕੇ ਘਾਹ ਦੀਆਂ
ਤਾਂ ਕਿ ਛਾਰ ਕਰਬੇ ਕਹੋ ਮਾਨੋ ਜੋਤ ਜਵਾਲ ਕਾ
ਕਹਿੰਦੇ ਉਸ ਤੁਰਕਾਂ ਦੇ ਤੇਜ ਰੂਪੀ ਘਾਹ ਨੂੰ ਸਾੜਨ ਲਈ ਮਾਨੋ ਇਹ ਜਵਾਲਾ ਬੰਬਣੀ ਹੈ ਇਹ ਅੱਗ ਹੈ ਇਹ ਅਗਨੀ ਹੈ ਜਿਹੜੀ ਕਲਗੀਧਰ ਜੀ ਨੇ ਪ੍ਰਗਟ ਕੀਤੀ ਹੈ
ਮੇਘਨ ਕੇ ਬੀਚ ਬਸੇ ਗਾਜ 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 ਜੋਏ
ਕਹਿੰਦੇ ਜਿਹੜੀ ਬਿਜਲੀ ਆਕਾਸ਼ ਵਿੱਚ ਚਮਕਦੀ ਆ ਨਾ ਤੇ ਕੜਕਦੀ ਆ ਬੜੇ ਜ਼ੋਰ ਨਾਲ
ਦੂਜੋ ਦੇਹ ਧਾਰ ਜਨ ਆਈ ਖਲ ਕਾਲ ਕਾ
ਕਹਿੰਦੇ ਉਹ ਆਕਾਸ਼ ਵਿੱਚ ਕੜਕਣ ਵਾਲੀ ਬਿਜਲੀ ਮਾਨੋ ਦੂਜਾ ਰੂਪ ਧਾਰ ਕੇ ਆਈ ਹੈ ਬਿਜ ਕੋਖ ਦੇ ਤੋਪ ਵਿੱਚ ਬਿਜ ਕੋਖ ਤੋਪ ਦਾ ਨਾਂ ਸੀ ਕਹਿੰਦੇ ਇਸ ਬਿਜ ਕੋਖ ਤੋਪ ਦਾ ਰੂਪ ਧਾਰ ਕੇ ਆਕਾਸ਼ ਵਿੱਚ ਕੜਕਣ ਵਾਲੀ ਬਿਜਲੀ ਮਾਨੋ ਇਹ ਰੂਪ ਬਣਾ ਕੇ ਆਈ ਹੈ
ਦਾਸ ਪ੍ਰਤਪਾਲਕਾ ਸੁਖਾਲਕਾ ਕੀ ਖਾਲਕਾ
ਦਾਸਾਂ ਨੂੰ ਪਾਲਣ ਵਾਲੀ
ਖਲਾਂ ਦਾ ਨਾਸ਼ ਕਰਨ ਵਾਲੀ ਹੈ ਤੋਪ।
ਸਰੂਪ ਮਾਨੋ ਕਾਲ ਕਾ ਪ੍ਰਗਟ ਭਈ ਕਾਲ ਕਾ,
ਕਹਿੰਦੇ ਮਾਨੋ ਕਾਲੀ ਦਾ ਹੀ ਰੂਪ ਪ੍ਰਗਟ ਹੋ ਗਿਆ ਇਸ ਤੋਪ ਦੇ ਰੂਪ ਵਿੱਚ। ਜਿਵੇਂ ਕਾਲੀ ਭੱਖੀ ਜਾਂਦੀ ਖਾਈ ਜਾਂਦੀ ਹੈ, ਕਹਿੰਦੇ ਏਦਾਂ ਇਹ ਤੋਪ ਦੇ ਗੋਲੇ ਵੈਰੀਆਂ ਨੂੰ ਖਾ ਜਾਣ ਵਾਲੇ ਭੱਖ ਜਾਣ ਵਾਲੇ ਹਨ।
ਸਵਈਆ ਸਿਰੇ ਮੁਖ ਤੇ ਤਬਲੇ ਕਰ ਆਯਸ,
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸਿੰਘਾਂ ਨੇ ਆਗਿਆ ਲਈ।
ਡਰ ਬਰੂਦ ਕਸਿਓ ਤਬ ਗੋਰਾ,
ਪਹਿਲਾਂ ਬਰੂਦ ਪਾਇਆ ਤੋਪ ਦੇ ਵਿੱਚ, ਫਿਰ ਉਤੋਂ ਗੋਲਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਠੋਕਿਆ ਕੱਸਿਆ।
ਤੰਬੂ ਬਨਾਤੀ ਸੋ ਸੂਤ ਬੰਦਿਓ ਮੁਖ,
ਕਹਿੰਦੇ ਜਿੱਥੇ ਸਾਹਮਣੇ ਤੰਬੂ ਨਹੀਂ ਸੀ ਬੰਨੇ ਹੋਏ ਤੁਰਕਾਂ ਦੇ, ਜਿਹੜਾ ਸੂਬੇ ਲਾਹੌਰ ਦਾ ਤੰਬੂ ਬੰਨਿਆ ਹੋਇਆ ਸੀ ਬੜਾ ਸੋਹਣਾ ਬਨਾਵਟ ਵਾਲਾ, ਤੇ ਸੂਬੇ ਸਰਹੰਦ ਦਾ ਸੂਤਰ ਨਾਲ ਬੰਨਿਆ ਹੋਇਆ।
ਕੀਨ ਬਰੋਬਰ ਸ਼ਤਰਨ ਔਰਾ,
ਦੋਨਾਂ ਤੋਪਾਂ ਦੇ ਮੂੰਹ ਉਸ ਤੰਬੂ ਦਾ ਨਿਸ਼ਾਨਾ ਲਾ ਕੇ ਕਹਿੰਦੇ ਸਿੱਧੇ ਕੀਤੇ, ਦੁਸ਼ਮਣ ਤੇ ਨਿਸ਼ਾਨਾ ਨਹੀਂ ਲਾਇਆ। ਜਿਹੜਾ ਉਹਨਾਂ ਦੇ ਤੰਬੂ ਸਨ ਉਹਨਾਂ ਤੰਬੂਆਂ ਦੇ ਉੱਤੇ ਕਹਿੰਦੇ ਗੋਲਿਆਂ ਦਾ ਜਿਹੜਾ ਨਿਸ਼ਾਨਾ ਤੋਪਾਂ ਦਾ ਨਿਸ਼ਾਨਾ ਲਾਇਆ।
ਤਾਕ ਪਲੇ ਤਬ ਤਿਆਰ ਕਰੀ,
ਪਹਿਲਾਂ ਐਨ ਸਿਸਤ ਬੰਨੀ ਸੱਜੇ ਖੱਬੇ ਫਿਰ ਕੇ, ਗੁਰੂ ਸਾਹਿਬ ਨੇ ਆਪ ਵੇਖਿਆ, ਮੁਆਇਨਾ ਕੀਤਾ ਕਲਗੀਧਰ ਜੀ ਨੇ, ਆਪ ਉੱਥੇ ਵੇਖਿਆ ਵੀ ਉੱਤੇ ਜਿਹੜੀ ਮੱਖੀ ਹੁੰਦੀ ਹੈ ਤੋਪ ਦੇ ਉੱਤੇ, ਸਿਰੇ ਦੇ ਉੱਤੇ ਜਿਹੜੀ ਨਾਲੀ ਹੁੰਦੀ ਜਿੱਧਰੋਂ ਗੋਲਾ ਅਗਲੇ ਪਾਸਿਓਂ ਪੈਂਦਾ, ਉੱਤੇ ਇੱਕ ਮੱਖੀ ਹੁੰਦੀ ਹੈ। ਕਹਿੰਦੇ ਉਹਦੇ ਨਾਲ ਮਹਾਰਾਜ ਜੀ ਨੇ ਇੱਕ ਅੱਖ ਮੀਚ ਕੇ ਪੂਰਾ ਨਿਸ਼ਾਨਾ ਸਿੱਧਿਆ ਵੀ ਤੋਪ ਦਾ ਗੋਲਾ ਇਹ ਕਿੱਥੇ ਤੱਕ ਜਾਏਗਾ। ਮਹਾਰਾਜ ਜੀ ਦੀਆਂ ਪਰਖੀਆਂ ਹੋਈਆਂ ਤੋਪਾਂ ਸੀ, ਗੁਰਦੇਵ ਜਾਣਦੇ ਸੀ ਵੀ ਕਿੱਥੋਂ ਚਲਾਈਏ ਤੇ ਕਿੱਥੇ ਤੱਕ ਇਹਦੀ ਮਾਰ ਹੈ। ਤੋ ਗਰੀਬ ਨਵਾਜ ਪਾਤਸ਼ਾਹ ਨੇ ਖੁਦ ਆਪ ਨਿਸ਼ਾਨਾ ਲਾਇਆ, ਫਿਰ ਸਿੰਘਾਂ ਨੂੰ ਦੱਸਿਆ ਵੀ ਏਦਾਂ ਨਿਸ਼ਾਨਾ ਲਾਈਦਾ, ਏਦਾਂ ਸਿਸਤ ਬੰਨੀ ਦੀ ਹੈ, ਏਦਾਂ ਸਿੰਘਾਂ ਨੂੰ ਵੀ ਮਹਾਰਾਜ ਜੀ ਸਿਖਾਉਂਦੇ ਆ, ਉਹਨਾਂ ਨੂੰ ਵਿਦਿਆ ਦਿੰਦੇ ਹਨ।
ਤਤਕਾਲ ਪਲੀ ਤੇ ਪਹਿਲਾਇਸ ਤੋਰਾ,
ਪਾਤਕਾਲ ਹੀ ਕਹਿੰਦੇ ਪਿੱਛੋਂ ਜਦੋਂ ਐਨ ਨਿਸ਼ਾਨਾ ਬੰਨਿਆ ਗਿਆ ਨਾ, ਪੂਰਾ ਨਿਸ਼ਾਨਾ ਲੱਗ ਗਿਆ, ਤੇ ਫਿਰ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਇੱਕ ਸਿੰਘ ਨੇ ਪਿੱਛੋਂ ਤੋੜਾ ਪਲੀਤਾ ਤੁਖਾਇਆ।
ਗਾਜ ਗਿਰੀ ਜਨ ਦੀ ਆਵਾਜ਼ ਤੇ,
ਕਹਿੰਦੇ ਜਦੋਂ ਪਲੀਤਾ ਤੋੜਾ ਤਖਾ ਕੇ ਲਾਇਆ, ਇੱਕਦਮ ਜਿਵੇਂ ਬੱਦਲ ਦੀ ਗਰਜਦਾ ਜਿਵੇਂ ਬਿਜਲੀ ਕੜਕਦੀ ਹੋਵੇ, ਏਦਾਂ ਤੋਪ ਦੀ ਕੜਕਣ ਦੀ ਆਵਾਜ਼ ਆਈ।
ਭੂਕ ਸਬੇ ਗਰਿਪੂ ਸਿਰ ਫੋਰਾ,
ਕਹਿੰਦੇ ਇੱਕਦਮ ਭਿਆਨਕ ਸ਼ਬਦ ਉੱਠਿਆ, ਉਸ ਆਵਾਜ਼ ਨੇ ਮਾਨੋ ਵੈਰੀਆਂ ਦੇ ਸਿਰ ਤੋੜ ਕੇ ਰੱਖ ਦਿੱਤੇ।
ਬਾਗਨ ਛੋਰ ਕੇ ਤਿਆਰ ਕਰੀ,
ਕਹਿੰਦੇ ਪਹਿਲਾਂ ਬਾਗਣ ਤੋਪ ਜਿਹੜੀ ਸੀ ਉਹ ਛੱਡੀ, ਉਹਨੂੰ ਫਿਰ ਦੁਬਾਰਾ ਤਿਆਰ ਕਰਨ ਲੱਗ ਪਏ ਭਰਨ ਲਈ।
ਵਿੱਚ ਕੋਖ ਕੋਸ਼ੂ ਕ ਚਲਿਓ ਤਬ ਗੋਰਾ,
ਪਹਿਲਾਂ ਬਾਗਣ ਦਾ ਤੋਪ ਦਾ ਗੋਲਾ ਗਿਆ, ਫਿਰ ਬਿਜ ਕੋਖ ਦਾ ਗੋਲਾ ਸ਼ੋਕ ਦਾ ਹੋਇਆ ਚੱਲਿਆ।
ਸੂਬੇ ਕੋ ਝੰਡਾ ਖੜਾ ਅਵ ਲੋਕ ਕੈ,
ਜਿਹੜਾ ਸੂਬੇ ਲਾਹੌਰ ਦਾ ਝੰਡਾ ਖੜਾ ਸੀ ਨਾ ਉਹ ਵੇਖ ਕੇ,
ਤੱਕ ਕੈ ਮਾਰਤ ਪੇਤੇਸ ਔਰਾ,
ਕਹਿੰਦੇ ਉਹਦਾ ਤੱਕ ਕੇ ਨਿਸ਼ਾਨਾ ਲਾਇਆ ਤੇ ਉਹਦਾ ਜਿਹੜਾ ਝੰਡਾ ਸੀ ਉਹ ਤੋੜ ਕੇ ਤੁੰਬਾ ਤੁੰਬਾ ਕਰਕੇ ਝੰਡਾ ਉਡਾਤਾ ਸੂਬੇ ਲਾਹੌਰ ਦਾ।
ਫਿਰ ਕਸੀ ਨਾ ਦੇਰ ਲੱਗੀ,
ਕਹਿੰਦੇ ਦੁਬਾਰਾ ਫਿਰ ਤੋਪਾਂ ਕਸਲੀਆਂ ਦੇਰ ਨਹੀਂ ਲੱਗੀ।
ਔਰ ਕੰਪ ਉਠੇ ਸਿਨ ਕੈ ਰਵ ਕੋਰਾ,
ਕਹਿੰਦੇ ਕੰਬ ਉੱਠੇ ਜਿੰਨੇ ਤੁਰਕ ਸੀ ਉਹਨਾਂ ਦੇ ਹਿਰਦੇ ਦਹਿਲ ਉੱਠੇ ਵੀ ਇਹ ਗੋਲੇ ਤਾਂ ਸਿਰ ਤੇ ਆ ਪਹੁੰਚੇ ਹਨ।
ਥੈਲੀ ਕੋ ਪਾਏ ਕੈ ਠੋਕਤ ਹੈ,
ਮਹਾਰਾਜ ਜੀ ਦੇ ਸਿੰਘ ਬਰੂਦ ਦੀ ਥੈਲੀ ਪਾ ਕੇ ਕਹਿੰਦੇ ਬਰੂਦ ਨੂੰ ਠੋਕਦੇ ਨੇ ਚੰਗੀ ਤਰ੍ਹਾਂ, ਫਿਰ ਗੋਲਾ ਪਾਉਂਦੇ ਹਨ।
ਗਜ ਦੇਤ ਪਲੀਤੇ ਮਹਿ ਤੂਰਨ ਤੋਰਾ,
ਕਹਿੰਦੇ ਫਿਰ ਪਲੀਤਾ ਤੋੜਾ ਜਿਹੜਾ ਮੋੜ ਕੇ ਲਾਉਂਦੇ ਹਨ।
ਦੋਹਰਾ ਤੰਬੂ ਕਲਸ ਉਡਾਏ ਕੈ ਝੰਡਾ ਦਿਓ ਗਿਰਾਏ,
ਇੱਕ ਗੋਲੇ ਦੇ ਨਾਲ ਇਹਦਾ ਝੰਡਾ ਉਡਾ ਦਿੱਤਾ, ਦੂਜੇ ਗੋਲੇ ਨਾਲ ਜਿਹੜਾ ਤੰਬੂ ਦੇ ਉੱਤੇ ਕਲਸ਼ ਜਿਹਾ ਲੱਗਾ ਹੁੰਦਾ ਉਹ ਕਲਸ਼ ਉਡਾ ਕੇ ਤੂੰਬਾ ਤੂੰਬਾ ਕਰਕੇ ਰੱਖ ਦਿੱਤਾ।
ਟੂਟ ਪਰਿਓ ਤਰ ਪਰ ਤਬੈ ਸ਼ੋਰ ਉੱਠਿਓ ਸਮੁਦਾਇ,
ਕਹਿੰਦੇ ਜਦੋਂ ਕਲਸ਼ ਟੁੱਟਿਆ ਕਲਸ਼ ਦੇ ਨਾਲ ਹੀ ਕਹਿੰਦੇ ਇੱਕ ਗੋਲਾ ਹੋਰ ਵੱਜਾ, ਜਿੰਨਾ ਤੰਬੂ ਸੀ ਇਹਨਾਂ ਦਾ ਤਣਿਆ ਹੋਇਆ ਬੜਾ ਸੁੰਦਰ ਸ਼ਮਿਆਨਾ ਉਹ ਸਾਰਾ ਟੁੱਟ ਕੇ ਜ਼ਮੀਨ ਤੇ ਤਿੱਤਰ ਬਿੱਤਰ ਹੋ ਗਿਆ, ਇੱਦਾਂ ਕਹਿ ਸਕਦੇ ਹਾਂ ਵੀ ਬਿਖਰ ਗਿਆ, ਖਿੰਡ ਗਿਆ ਸਾਰੀ ਜ਼ਮੀਨ ਉੱਤੇ।
ਦੋਹਰਾ इस प्रकार गोरे चले लगे सो लश्कर माहे।
एकदम शोर पै गया, जेड़े सूबे लाहौर दे लागे बंदे खड़े सी भाजन लगे कि इत्थे तां गोले ना आके डिग पैण साडे ते। कहिंदे इस प्रकार जदों गोले चले लश्कर दे विच
झंडा टुट जग खंड पा तंबू थिरे सुनाहे।
झंडा टुट गया, फिर तंबू टुट गया, कलश टुट गया, वह भी जमीन ते डिग पिया। एकदम भगदड़ मच गई। वजीदा ते लाहौर पति सूबा लाहौर ये दोवे आपो च गल्लां करदे है। वो कथा आप जी अगलिया प्रकरणा च सरवण करोगे। साहब जी का पवित्र इतिहास कथन करदे होइयां भुल्लां चुक्कां दी खिमा। वाहे गुरु वाहे गुरु वाहे गुरु वाहे गुरु
वाहे गुरु वाह वाहे गुरु
वाहे गुरु वाहे गुरु वाहे गुरु 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 वाहे गुरु